的很大的。欢迎三位吧。ਸਤਿ ਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਦੀ ਹੈ। ਅੱਜ ਕੱਲ ਡਾਕਟਰ ਪੀ ਐਚ ਡੀ ਕਰਨ ਵਾਲੇ ਗੁਰਮੁਖ ਪਿਆਰੇ ਉਹਨਾਂ ਨੇ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਬੇਨਤੀ ਕਰਨ ਵਾਸਤੇ ਕਿਹਾ ਸੀ। ਅੱਜ ਦੇ ਜੋ ਪੜ੍ਹੇ ਲਿਖੇ ਲੋਕ ਹਨ ਆਪਣੇ ਢੰਗ ਦੇ ਨਾਲ ਬਹੁਤ ਤਰ੍ਹਾਂ ਦੀਆਂ ਪੁਸਤਕਾਂ ਲਿਖ ਰਹੇ ਹਨ ਔਰ ਉਹ ਪੁਸਤਕਾਂ ਭਾਈ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ ਵਿੱਚ ਨਵੀਨ ਜੋ ਬੱਚੇ ਹਨ ਉਹ ਭਾਈ ਗੁਰੂ ਘਰ ਨਾਲੋਂ ਸਮੇਂ ਦੀ ਆਵਾਜ਼ ਚੱਕਰ ਐਸਾ ਹੈ ਕਾਰਨ ਤੌਰ ਤੇ ਉੱਠਦੇ ਜਾ ਰਹੇ ਹਨ ਔਰ ਆਪਣੀ ਜੋ ਬੋਲੀ ਹੈ ਉਸ ਨੂੰ ਤਿਆਗਿਆ ਜਾ ਚੁੱਕਾ ਹੈ। ਪੜ੍ਹਾਈ ਕਰੋ, ਸਾਰੀਆਂ ਬੋਲੀਆਂ ਸਿੱਖੋ, ਅਸੀਂ ਰੋਕਦੇ ਨਹੀਂ, ਪਰ ਗੁਰਮੁਖੀ ਵਿਦਿਆ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਗੁਰਮੁਖੀ ਵਿਦਿਆ ਹੋ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਾਂਗੇ ਔਰ ਬੋਲੀ ਨਾਲੋਂ ਟੁੱਟਦਾ ਤੇ ਬਾਣੀ ਨਾਲੋਂ ਵੀ ਟੁੱਟਾਂਗੇ। ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਬਹੁਤ ਸਾਰੀਆਂ ਬੋਲੀਆਂ ਵਿੱਚ ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਕੀਤੇ ਹਨ। ਜੇ ਗੁਰਮੁਖ ਦੇ ਸੰਪਰਦਾਇ ਭਾਈ ਪੜ੍ਹਨੇ ਵਿਚਾਰਨੇ ਹੋਣ ਫਿਰ ਸਾਨੂੰ ਆਪਣੀ ਬੋਲੀ ਜਿਹੜੀ ਗੁਰਮੁਖੀ ਹੈ ਇਹਦਾ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਪਾਸੇ ਤੁਹਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਬਹੁਤ ਵੱਡੀ ਲੋੜ ਹੈ ਕਿ ਜੇ ਸਿੱਖੀ ਨੂੰ ਬਚਾਉਣਾ ਨੌਜਵਾਨੇ ਔਰ ਬਚਪਨ ਦੇ ਜੋ ਨਵਯੁਵਕ ਹਨ ਇਹਨਾਂ ਦੀ ਬਹੁਤ ਵੱਡੀ ਸੰਭਾਲ ਕਰਨੀ ਪਵੇਗੀ ਅਤੇ ਇਹਨਾਂ ਨੂੰ ਗੁਰਬਾਣੀ ਦਾ ਬੋਧ ਦੇਣ ਵਾਸਤੇ ਅਰਥ ਵਿਚਾਰ ਦੇਣ ਵਾਸਤੇ ਵੀ ਬਹੁਤ ਉਦਮ ਕਰਨਾ ਪਵੇਗਾ। ਇਹ ਜੋ ਪ੍ਰੋਫੈਸਰ ਲੋਕ ਹਨ ਪੜ੍ਹੇ ਯੋਗ ਹਨ ਔਰ ਇਹ ਕਈ ਵਾਰੀ ਵਿਰੋਧੀ ਲੋਕਾਂ ਦਾ ਲਿਖਿਆ ਹੋਇਆ ਇਤਿਹਾਸ ਪੜ੍ਹਦੇ ਹਨ ਉਹਦੇ ਪ੍ਰਭਾਵ ਥੱਲੇ ਆ ਕੇ ਜਾਣਾਂ ਕਿ ਆਪਣੀ ਮਤ ਵੀ ਭਾਈ ਨਾਸਤਿਕਤਾ ਦੇ ਪੱਖ ਵੱਲ ਜਾ ਚੁੱਕੀ ਹੈ। ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕਰਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਗਿਆਨ ਹੈ। ਇਸ ਚੀਜ਼ ਨੂੰ ਮੁੱਖ ਰੱਖ ਕੇ ਅੱਜ ਮੈਂ ਸਾਰੀ ਵਿਚਾਰ ਦੇ ਰਿਹਾ। ਇਹ ਪਹਿਲਾਂ ਵੀ ਐਸਾ ਹੁੰਦਾ ਰਿਹਾ, ਹੁਣ ਵੀ ਕੁਝ ਬੰਦਿਆਂ ਨੇ ਇਸ ਤਰ੍ਹਾਂ ਦਾ ਚੱਕਣ ਪਾਈ ਚੁੱਕਿਆ ਹੋਇਆ। ਜਦੋਂ ਪੁਸਤਕਾਂ ਅੰਗਰੇਜ਼ੀ ਵਿੱਚ ਇਹਨਾਂ ਲਾਇਬ੍ਰੇਰੀਆਂ ਜਾਣਗੀਆਂ ਤੁਹਾਡੇ ਬੱਚੇ ਇਹਨਾਂ ਪੁਸਤਕਾਂ ਨੂੰ ਪੜ੍ਹਨਗੇ, ਉਹ ਜ਼ਰੂਰ ਅਜਿਹਾ ਸਮਝਣਗੇ ਜੋ ਉਹਨਾਂ ਵਿੱਚ ਲਿਖਿਆ। ਉਹ ਇਹ ਵਿਚਾਰਧਾਰਾ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਵੀ ਸੰਸਾਰ ਨੂੰ ਉਪਦੇਸ਼ ਵੰਡਿਆ ਇਹ ਕਬੀਰ ਸਾਹਿਬ ਦਾ ਆਸ਼ਾ ਲੈ ਕੇ ਵੰਡਿਆ। ਇਹ ਬਹੁਤ ਵੱਡੀ ਗਹਿਰੀ ਕਰਾਰੀ ਚੋਟ ਹੈ। ਪਹਿਲਾਂ ਵੀ ਐਸਾ ਹੋਇਆ, ਮਕਲੋੜ ਆਦਿ ਦੇ ਜਿਹੜੇ ਪ੍ਰੋਫੈਸਰ ਹੈ ਉਹਨਾਂ ਦੀ ਨਕਲ ਸਾਡੇ ਬੰਦੇ ਕਰ ਰਹੇ। ਐਸੀਆਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਜਿਹੜੇ ਸਾਡੇ ਨਵੇਂ ਬੱਚੇ ਜਦੋਂ ਪੁਸਤਕਾਂ ਪੜ੍ਹਨਗੇ ਉਹ ਇਹ ਸਮਝਣਗੇ ਵੀ ਗੁਰੂ ਨਾਨਕ ਦਾ ਤੇ ਕੋਈ ਆਸ਼ਾ ਹੀ ਨਾ ਸੀ। ਗੁਰੂ ਨਾਨਕ ਨੇ ਜਿਹੜਾ ਸਿੱਖ ਧਰਮ ਪੈਦਾ ਕੀਤਾ ਇਹ ਕੱਲ ਕਾਫੀ ਲੰਮਾ ਸਮਾਂ ਭਾਈ ਵਿਚਾਰ ਹੁੰਦੀ ਰਹੀ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਭਾਈ ਗੁਰਸਿੱਖਿਆ ਅੰਮ੍ਰਿਤਧਾਰੀ ਹੈ, ਪੀ ਐਚ ਡੀ ਆਦਿ ਕੀਤੀਆਂ ਹਨ, ਤੁਹਾਨੂੰ ਵੀ ਇੰਗਲਿਸ਼ ਵਿੱਚ ਐਸੀਆਂ ਪੁਸਤਕਾਂ ਲਿਖਣੀਆਂ ਚਾਹੀਦੀਆਂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 5,500 ਸਾਲ ਤੋਂ ਉੱਪਰ ਪਰਮੇਸ਼ਰ ਪ੍ਰਾਣ 18 ਪ੍ਰਾਣਾਂ ਵਿੱਚ ਇੱਕ ਭਾਈ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਗ੍ਰੰਥ ਹੈ, ਉਸਦਾ ਨਾਮ ਹੈ ਪਰਮੇਸ਼ਰ ਪ੍ਰਾਣ। ਸੋ ਜਿਹਦੇ ਬਾਰੇ ਵਿਆਸ ਜੀ ਜੋ ਸਨਾਤਨ ਮਤ ਦੇ ਬਹੁਤ ਮੁਖੀ ਵਿਦਵਾਨ ਹੋਏ ਹਨ, ਜਿਨ੍ਹਾਂ ਨੇ 6 ਸ਼ਾਸਤਰਾਂ ਦੇ ਸ਼ਾਸਤਰ ਜਿਹਦਾ ਨਾਮ ਹੈ ਵੇਦਾਂਤ ਸ਼ਾਸਤਰ ਵੇਦਾਂ ਨੂੰ ਮੱਤ ਕੇ ਬਣਾਇਆ ਹੈ, ਔਰ 18 ਪ੍ਰਾਣ ਜਿਸਨੇ ਲਿਖੇ ਉਹ ਪਰਿਸ਼ਦ ਪ੍ਰਾਣ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਬਾਰੇ ਕੁਝ ਵਚਨ ਲਿਖਦੇ ਹਨ। ਏਵੰ ਵੈ ਧਰਮਸਿਆ ਪਾਲ ਪਰਾਚਰਨ ਭਵਿਸ਼ਯਤੀ ਜਰਾ ਕਲੋ ਪਰਾ ਵੈ ਲੋਕ ਰੱਖਿਆਰਥਨ ਮਲੇਸ਼ਾ ਨਾ ਨਾਸ ਵੇਦੇ ਪਰਚਮ ਉਹ ਸ਼ੁਭੇ ਦੇਸੇ ਬੇਦੀ ਬਨ ਸੇਜ ਨਾਨਕਾ ਨਾਮਨਾ ਓਵਰਾਜ ਰਿਖੀ ਬ੍ਰਹਮ ਗਿਆਨੈਕ ਮਾਨਸਾ ਰਿਸ਼ਾਂਤੀ ਕਲੋ ਸੰਧ ਤਸਲ ਦਿਸ ਕਲਿਆ ਹਰੇ ਸਾ ਸ਼ੀਵਨ ਰਾਜ ਸਾ ਦੂਲਾਨ ਔਰ ਪਾਦਿਸ਼ ਜਾ ਪੁਨਾ ਪੁਨਾ ਮਲੇਸ਼ਾਨ ਅਨਿਸ਼ਤੀ ਸਕੰਧ ਧਾਰਨ ਸਤਗੁਰੂ ਉਪਦੇਸ਼ ਕ੍ਰਿਤ। ਸੋ ਸਾਧ ਸਮਝੀ ਕੇਤੂ ਤੇ ਲੈ ਕੇ 37ਵੇਂ ਸਲੋਕ ਤੱਕ ਲਿਖਦੇ ਹਨ ਤੇ 9 ਉਪਦੇਸ਼ਾਂ ਮਾਰਗ ਨੂੰ ਲੈ ਜੇ ਦਰੀ ਖਿਆਤੀ ਭੂਮੀ ਪਾ ਤੇ ਪਾਸਚਮ ਦੇਸ਼ ਬੇਦੀ ਵਾਂਸ ਵਿੱਚ ਜਦੋਂ ਮਲੇਸ਼ਾਂ ਦਾ ਜੋਰ ਔਰ ਧਰਮ ਦਾ ਨਾਸ ਹੁੰਦਾ ਹੋਵੇਗਾ ਉਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਰਤੀ ਤੇ ਅਵਤਾਰ ਧਾਰ ਕੇ ਆਉਣਗੇ, ਉਹਨਾਂ ਦੇ 10 ਜਾਮੇ ਹੋਣਗੇ, 11ਵਾਂ ਗਿਆਨ ਸਰੂਪ ਭਾਵ ਗੁਰੂ ਗ੍ਰੰਥ ਸਾਹਿਬ ਦਾ ਇਸ਼ਾਰਾ ਹੈ, ਫਿਰ 12ਵਾਂ ਭਾਵ ਖਾਲਸਾ ਪੰਥ ਹੋਵੇਗਾ। ਇਹ ਪੇਸ਼ੀਅਨ ਹੋਈ ਉਹਨਾਂ ਨੇ ਦਿੱਤੀ ਹੈ। ਜਿਸ ਤਰ੍ਹਾਂ ਭਾਈ ਮੁਸਲਮਾਨਾਂ ਦੀ ਇੱਕ ਧਾਰਮਿਕ ਪੁਸਤਕ ਹੈ ਉਹਦਾ ਨਾਮ ਹੈ ਹਦੀਸ ਬੁਖਾਰੀ, ਪੂਰੇ ਮੁਹੰਮਦ ਸਾਹਿਬ ਨੇ ਵੀ ਐਸਾ ਲਿਖਿਆ ਕਿ ਜ਼ਮਾਨੇ ਦੇ ਅਖੀਰ ਵਿੱਚ ਨਾਨਕ ਸਾਹਿਬ ਨਾਮ ਦਾ ਪੁਲੰਬਰ ਹੋਵੇਗਾ ਜੋ ਰੂਹਾਨੀਅਤ ਦੇ ਭੇਦ ਅੱਜ ਤੱਕ ਕਿਸੇ ਪੈਗੰਬਰ ਨੇ ਨਹੀਂ ਖੋਲੇ ਉਹਨਾਂ ਨੂੰ ਉਹ ਖੋਲਣਗੇ। ਮੈਂ ਆਪਣੀ ਸਾਰੀ ਉਮਰ ਨੂੰ ਆਗਿਆ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਗੁਰੂ ਨਾਨਕ ਸ਼ਾਹ ਦੀ ਤਾਬੇਦਾਰੀ ਕਰਨੀ। ਹੁਣ ਇਹ ਜਿਹੜੇ ਲੋਕ ਭਾਈ ਕੋਈ ਤਾਂ ਕਬੀਰ ਨੂੰ ਮੋਹਰੇ ਰੱਖ ਕੇ ਕਈ ਅੰਦਾਜ਼ ਨੂੰ ਕਿ ਗੁਰੂ ਨਾਨਕ ਸਾਹਿਬ ਅੰਦਾਜ਼ ਦੇ ਚੇਲੇ ਸਨ, ਇਹਨਾਂ ਗੁਰੂਆਂ ਨੂੰ ਇੰਨਾ ਗਿਆਨ ਨਹੀਂ। ਭਾਈ ਅੰਦਾਜ਼ ਵੀ ਗੁਰੂ ਅਮਰਦਾਸ ਜੀ ਦੇ ਲੰਘ ਰਹੇ ਸਨ ਗੱਜ ਕੇ ਵੱਲੋਂ ਕਬੀਰ ਸਾਹਿਬ 1575 ਬਿਕਰਮੀ ਨੂੰ ਕਾਸ਼ੀ ਵਿੱਚ ਸਮਾਏ ਹੈ। ਜਿਹਨਾਂ ਨੂੰ ਪੁੱਛੋ ਕਿ ਗੁਰੂ ਨਾਨਕ ਸਾਹਿਬ ਦੀ ਮੀਟਿੰਗ ਇਹਨਾਂ ਨੇ ਕਬੀਰ ਨਾਲ ਕਿੱਥੇ ਕਰਾਈ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਾਸ਼ੀ ਗਏ ਗੋਪਾਲ ਦਾਸ ਪੰਡਤ ਦੇ ਨਾਲ ਸਤਿਗੁਰੂ ਜੀ ਦੀ ਗਿਆਨ ਗੋਸ਼ਟੀ ਹੋਈ ਹੈ ਜਿਹੜੇ ਭਾਈ ਸਹਿਜ ਗਤੀ ਦੇ ਸਲੋਕ ਹਨ ਪਹਿਲਾ ਜੋ ਸਲੋਕ ਹੈ ਉਹ ਸਾਧ ਸੰਗਤ ਜੀ ਉਸ ਪੰਡਤ ਪ੍ਰਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਪਰ ਪੁਸਤਕ ਸੰਧਿਆ ਬਾਦ ਫਿਰ ਪੂਜਕ ਭਗਤ ਸਮਾਗਮ ਮੁਖਣ ਸਾਰਨ ਪਾਸ ਤੇ ਹਾਲ ਵਿਚਾਰਨ ਗਲ ਮਾਲਾ ਸਿਰਕ ਲਾਟਮ ਦੋਏ ਧੋਤੀ ਬਸਰ ਕਪਾਟਮ ਜੋ ਜਾਵੇ ਬ੍ਰਹਮ ਕਰਨ ਸਭ ਫੋਕਟ ਨਿਸ਼ਚਲ ਕਰਨ ਔਰ ਨਾਨਕ ਨਿਸ਼ਚਲ ਧਿਆਵੈ ਨਿਤ ਸਤਗੁਰ ਬਾਟ ਨਾ ਪਾਵੈ ਨੇਤਰਮ ਤਸ ਜਨਮਸ ਜਾਵਕ ਬ੍ਰਾਹਮਣਾ ਬਿੰਦਤੇ ਸਾਗਰਮ ਸੰਸਾਰਸ ਗੁਰ ਪ੍ਰਸਾਦੀ ਪਰਹਿਤੀ ਕਰਨ ਕਾਰਨ ਸਮਰੱਥ ਹੈ ਤੁਮ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸਾਧਨ ਗਿਆਨ ਸਾਧਨ ਵੇਦ ਸਾਧਨ ਕੰਮ ਬ੍ਰਾਹਮਣ ਸਤਰੀ ਸਾਧਨ ਸੂਰ ਸਾਧਨ ਸੂਦਰ ਸਾਧਨ ਪ੍ਰਾਪਤ ਹੈ ਸਰਵ ਸਾਧਨ ਮਾਇਕ ਸਾਧਨ ਬਿਲਕੁਲ ਜਾਣ ਸਪੇਓ ਮਾਨਸ ਸਾਹੋ ਦਾਸ ਹੈ ਚੋਈ ਨਿਰੰਜਨ ਦੇਵ ਏਕ ਕ੍ਰਿਸ਼ਨ ਕਰਮ ਦੇਵਾ ਦੇਵ ਦੇਵਾ ਤਾਂ ਆਤਮ ਆਤਮ ਸ੍ਰੀ ਵਾਸ ਦੇਵਸ ਜੇ ਕੋਈ ਜਾਣਸ ਏਵ ਔਰ ਨਾਨਕ ਸਾਹੋ ਦਾਸ ਹੈ ਚੋਈ ਨਿਰੰਜਨ ਦੇਵ ਇਹ ਸ਼ਬਦ ਗੋਪਾਲ ਦਾ ਸਮਝਣਾ ਹੋਇਆ ਉਹਦੇ ਪ੍ਰਸ਼ਨਾਂ ਦੇ ਮਹਾਰਾਜ ਨੇ ਉੱਤਰ ਦਿੱਤੇ ਉਹਦੇ ਚੇਲੇ ਗਾਂ ਪੋਤੇ ਪੜੋਤੇ ਚਤਰਦਾਸ ਬ੍ਰਹਮਦਾਸ ਗੁਰੂ ਅਰਜਨ ਸਾਹਿਬ ਕੁਆਰੇ ਸੀ ਪੁਰਾਣੇ ਕਾਗਜ਼ਾਂ ਵਿੱਚ ਇਹ ਸਲੋਕ ਮਿਲਿਆ ਸੀ ਆਪਣੀ ਦਾਦੀ ਮਾਂ ਨੂੰ ਪੁੱਛਿਆ ਕਿ ਉਹ ਆਪਣੇ ਮਨ ਦੀ ਸ਼ਾਂਤੀ ਲਈ ਗੁਰੂ ਅਰਜਨ ਸਾਹਿਬ ਦੀ ਪਾਸ ਆਏ ਸੀ ਬਾਕੀ ਸਲੋਕ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੇ ਜੇ ਕਬੀਰ ਸਾਹਿਬ ਦੇ ਨਾਲ ਸਤਿਗੁਰੂ ਜੀ ਦੀ ਗੋਸ਼ਟੀ ਹੁੰਦੀ ਭਗਤ ਸਨ ਬੜੇ ਮਹਾਂਪੁਰੇ ਸਨ ਕਬੀਰ ਸਾਹਿਬ ਉਹਨਾਂ ਦੇ ਕੋਈ ਕਿੰਤੂ ਨਹੀਂ ਔਰ ਭਗਤ ਨੂੰ ਭਗਤ ਦਰਜਾ ਦੇਣਾ ਠੀਕ ਹੈ ਪਰ ਇਹ ਜੋ ਲੋਕ ਕਬੀਰ ਨੂੰ ਗੁਰੂ ਨਾਨਕ ਦਾ ਗੁਰੂ ਬਣਾ ਰਹੇ ਇਹ ਕਿਤਨੀ ਵੱਡੀ ਭੁੱਲ ਕਰਦੇ ਹੈ ਸਤਿਗੁਰ ਸੱਚੇ ਪਾਤਸ਼ਾਹ ਫਿਰਦੇ ਅਪਰੰਪਰ ਪਾਰਵਨ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਵਦਾਸਮ ਪਾਤਸ਼ਾਹ ਨੂੰ ਪੁੱਛਿਆ ਕਹਿੰਦੇ ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਕਿਹੜੀ ਭੁਲਾਲੀ ਗੱਲ ਹੈ ਸੋ ਸਾਧ ਸੰਗਤ ਜੀਓ ਬਾਕੀ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ ਸਾਰੀਆਂ ਜਗ੍ਹਾ ਵਿੱਚ ਧਰਮ ਕੇਂਦਰ ਬਣੇ ਜੇ ਕਬੀਰ ਸਾਹਿਬ ਨਾਲ ਗੋਸ਼ਟੀ ਹੋਈ ਗੋਸ਼ਟੀ ਕਰਨੀ ਮਾੜੀ ਨਹੀਂ ਹੁੰਦੀ ਮਹਾਂਪੁਰਸ਼ਾਂ ਦੇ ਮਹਾਂਪੁਰਸ਼ਾਂ ਨਾਲ ਵਚਨ ਹੁੰਦੇ ਹੈ ਸੋ ਪਰ ਜਿਸ ਤਰ੍ਹਾਂ ਇਹ ਲੋਕ ਕਰ ਰਹੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜਿੰਨੇ ਵੀ ਸਵਰਨ ਜਾਤੀਆਂ ਵਿੱਚੋਂ ਭਗਤ ਸਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਉਹਨਾਂ ਦੀਆਂ ਬਾਣੀਆਂ ਦਰਜ ਕੀਤੀਆਂ ਭਗਤਾਂ ਚੋਂ ਕਬੀਰ ਜੀ ਦਾ ਪਹਿਲਾ ਨੰਬਰ ਰੱਖਿਆ ਪਰ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਕੋਈ ਸ਼ਬਦ ਨਹੀਂ ਦੱਸਿਆ ਜੇ ਭਾਈ ਬ੍ਰਾਹਮਣ ਗਹੀ ਜ਼ਹਿਰ ਪਾ ਕੇ ਲਿਆਇਆ ਇਹ ਸ਼ਬਦ ਹੈਗਾ ਲੇਪਣਾ ਲਵੋ ਤਰਕਾ ਬ੍ਰਾਹਮਣ ਹੂਆ ਗੁਰਪੈਲ ਸੂ ਜੇ ਸੁਰੀ ਤੋਂ ਚੜ ਕੇ ਆਇਆ ਸੁਰੀ ਤੇ ਨਾਰਾਇਣ ਰਾਗ ਸਭ ਦੇ ਲਿਖੇ ਹੈ ਜੇ ਕਬੀਰ ਸਾਹਿਬ ਮਿਲੇ ਸੀ ਉਹ ਲੈ ਦਿੰਦੇ ਦੀ ਕਿਹੜੀ ਗੱਲ ਸੀ ਜਨਮ ਸਾਖੀ ਵਿੱਚ ਸਾਧ ਸੰਗਤ ਜੀ ਸਿੱਧ ਗੋਸ਼ਟ ਹੈ ਮੱਕੇ ਮਦੀਨੇ ਦੀ ਗੋਸ਼ਟ ਹੈ ਅਜਿੱਤੇ ਰੰਧਾਵੇ ਦੀ ਗੋਸ਼ਟ ਹੈ ਇਹ ਕਬੀਰ ਸਾਹਿਬ ਦੀ ਗੋਸ਼ਟ ਕਿਉਂ ਨਹੀਂ ਲਿਖੀ ਗਈ ਬਾਲਾ ਜੀ ਨੂੰ ਕਬੀਰ ਦੇ ਨਾਲ ਕੀ ਦਵੈਸ ਸੀ ਕਰਕੇ ਵੱਲੋਂ ਆਲਮਾਨਾ ਨਾਲ ਗੋਸ਼ਟੀਆਂ ਹੋਈਆਂ ਉਹ ਤਾਂ ਬਾਲਾ ਜੀ ਸਿਖਾ ਗਿਆ ਪੈੜੇ ਮੌਕੇ ਨੂੰ ਗੁਰੂ ਅੰਗਦ ਸਾਹਿਬ ਦੇ ਹੁਕਮ ਚ ਭਾਈ ਬਾਲੇ ਦੀ ਜਨਮ ਸਾਖੀ ਫਿਰ ਜਿੱਥੇ ਸਿੱਧਾ ਨਾ ਹੋਏ ਹੈ ਗੁਰਬਾਣੀ ਵਿੱਚ ਦੱਖਣੀ ਓਮਕਾਰ ਹੈ ਸਿਰਧ ਗੋਸ਼ ਹੈ ਯੋਗੀਆਂ ਨਾਲ ਗੱਲਾਂ ਹੋਈਆਂ, ਰਾਜਿਆਂ ਨਾਲ ਹੋਈਆਂ, ਪੰਡਤਾਂ ਨਾਲ ਹੋਈਆਂ, ਮੌਲਵੀਆਂ ਕਾਜ਼ੀਆਂ ਨਾਲ ਹੋਈਆਂ, ਉਹ ਸਾਰੀਆਂ ਗੱਲਾਂ ਲਿਖ ਰਿਹਾ ਹੈ। ਤੇ ਭਾਈ ਕਬੀਰ ਵਾਲੀ ਗੱਲ ਕਿਉਂ ਛੁਪਾ ਦਿੱਤੀ ਗਈ? ਜਿੱਥੋਂ ਮਹਾਰਾਜ ਨੂੰ ਬ੍ਰਹਮ ਗਿਆਨ ਮਿਲਣਾ ਸੀ ਉਹ ਛੁਪਾ ਦਿੱਤਾ, ਇਹਨਾਂ ਦੀਆਂ ਗੱਲਾਂ ਵੇਖ ਲਓ ਕਿੱਧਰ ਨੂੰ ਜਾ ਰਹੇ। ਹੁਣ ਤੁਹਾਡੇ ਬੱਚੇ ਇਹਨਾਂ ਦੀਆਂ ਬੁੱਕਾਂ ਪੜ੍ਹਨਗੇ, ਉਹ ਕੀ ਸਮਝਣਗੇ? ਉਹਦਾ ਸਮਝਣਗੇ ਫਿਰ ਕਬੀਰ ਦੇ ਚੇਲੇ ਆ, ਗੁਰੂ ਨਾਨਕ ਦੀ ਕੋਈ ਸਿੱਖੀ ਹੈ ਨਹੀਂ। ਮਿਲ ਕੇ ਬੋਲੋ, ਭਾਈ ਗੁਰਦਾਸ ਨੇ ਇਹ ਗੱਲ ਕਿਉਂ ਲੁਕੋ ਦਿੱਤੀ? ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਲ ਸੂਰਜ ਨਿਕਲਿਆ, ਤਾਰੇ ਛੱਪਿਆ ਦੇਰ ਫਲੋਆ, ਸਿੰਘ ਰੂ ਕੇ ਮਿਲ ਗਾਵੜੀ, ਭੰਨੇ ਜਾਇਆ ਧੀਰ ਧਰਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ, ਸਾਸਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਫਤਿਹ ਖੋਆ, ਘਰ ਘਰ ਅੰਦਰ ਧਰਮ ਸਾਧ ਹੋਵੇ, ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਜਗ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਹੁਣ ਸਾਧ ਸੰਗਤ ਜੀ ਐਸੀਆਂ ਗੱਲਾਂ ਇਹ ਮਨਮੁਖ ਲੋਕ ਕਰਦੇ ਹਨ। ਹੁਣ ਸਤਿਗੁਰੂ ਜੀ ਬਾਰੇ ਗੁਰਬਾਣੀ ਵਿੱਚ ਐਸੇ ਦ੍ਰਿਸ਼ਟਾਂਤ ਹਨ, ਮੈਂ ਇਸ਼ਾਰੇ ਦੇ ਰਿਹਾ, ਸਮਾਂ ਅਜਾਇਬ ਨਹੀਂ ਦੇ ਰਿਹਾ। ਤਿੰਨ ਭਾਵ ਕਿਆ ਉਪਦੇਸੀ ਹੈ, ਜਿਨ ਗੁਰੂ ਨਾਨਕ ਦਿਓ, ਅਰਥ ਸੌਖੇ ਹੈ ਸਮਝੀ ਜਾਇਓ, ਅਰਥ ਸੋ ਅਰਥ ਆਨੰਦ ਸੋਭ ਨੇ ਦੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਗੁਰੂ ਨਾਨਕ ਜਾ ਕੋ ਭੈਰਾ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿੰਨ ਕਾ ਦਿੱਤਾ ਨਿਬੜਿਆ, ਗੁਰੂ ਨਾਨਕ ਜਿਨ ਸੁਣਿਆ ਦੇਖਿਆ, ਸੇ ਫਿਰ ਗੁਰਵਾਸ ਨਾ ਪੜਿਆ, ਤੇ ਭਗਤ ਭੰਡਾਰ ਗੁਰੂ ਨਾਨਕ ਸੌਕੇ, ਫਿਰ ਲੇਖਾ ਮੂਲ ਨਾ ਲਾਇਆ, ਜੋ ਜੋ ਸਰਨ ਪਰੈ ਗੁਰੂ ਨਾਨਕ ਅਭੈ ਦਾਨ ਸੁਖ ਪਾਏ, ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਮਿਲੇ ਗੁਰੂ ਨਾਨਕ, ਉਹ ਆਪ ਕਰੇ ਗੁਰ ਸਗਲ ਕਰਾ ਦੇ, ਹਰ ਗੁਰੂ ਨਾਨਕ ਜਿਨ ਪਰਸਿਆ, ਇਹ ਜਨਮ ਮਰਨ ਜੋਤੇ ਰਹਿ, ਇਹ ਗੁਰੂ ਨਾਨਕ ਦੀ ਮਹਿਮਾ ਵੀ ਸ਼ਬਦ ਹਨ। ਜਦੋਂ ਸੁਲਤਾਨਪੁਰ ਲੋਧੀ ਤੋਂ ਬੇਰ ਸਾਹਿਬ ਸਾਧੂ ਜੀ ਦੇਈਂ ਦੇ ਇਸ਼ਨਾਨ ਦੇ ਬਹਾਨੇ ਲੀਲਾ ਵਰਤਾਈ ਹੈ ਤੇ ਅਕਾਲ ਪੁਰਖ ਦੀ ਦਰਗਾਹ ਚ ਗਏ, ਉਸ ਵੇਲੇ ਬਾਣੀ ਹੋਈ ਇਹ ਨਾਨਕ ਤੱਪੇ, ਜਿੰਨੇ ਵੀ ਪੀਰ ਪੈਗੰਬਰ ਭੇਜੇ ਹੈ ਸਾਰੇ ਆਪੋ ਆਪਣਾ ਨਾਮ ਚੁਕਾਉਂਦੇ ਰਹੇ, ਤੇ ਤੁਹਾਡੀ ਇਹ ਸੇਵਾ ਲਾਈ। ਸਤਿਗੁਰੂ ਜੀ ਨੇ ਕਿਹਾ ਨਾਮ ਬਖਸ਼ੋ, ਇਹ ਗਰੀਬ ਨਿਵਾਜ ਨੇ ਕਿਰਪਾਲਤਾ ਕਰਕੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਪਯੁਨੀ ਸਾਹਿਬ ਅੰਗੁਰ ਪ੍ਰਸਾਦ, ਇਹ ਦਾਲ ਬਖਸ਼ਿਸ਼ ਕੀਤੀ ਤੇ ਬਚਨ ਕੀਤਾ, ਮੇਰਾ ਨਾਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ, ਜਿੱਥੇ ਤੇਰੀ ਮਿਹਰ ਉੱਥੇ ਮੇਰੀ, ਤੇ ਤੇਰੀ ਨਜ਼ਰ ਉੱਥੇ ਮੇਰੀ ਨਜ਼ਰ। ਸਤਿਗੁਰੂ ਜੀ ਨੇ ਕਿਹਾ ਮਹਾਰਾਜ ਤੁਸੀਂ ਮੇਰੇ ਨਾਮ ਗੁਰ ਸ਼ਬਦ ਵੱਧ ਲਾਇਆ। ਕਹਿੰਦੇ ਪਰਮੇਸ਼ਰ ਭਾਈ ਮਾਇਆ ਦਾ ਪੜਦਾ ਪਾ ਕੇ ਆਪਣਾ ਛੁਪਾ ਲੈਂਦਾ, ਗੁਰੂ ਪੜਦਾ ਲਾ ਕੇ ਪਰਮੇਸ਼ਰ ਨੂੰ ਸਾਕਸ਼ਾਤ ਕਰ ਦਿੰਦਾ। ਰਜ ਕੇ ਬੋਲੋ, ਜਦੋਂ ਮਹਾਰਾਜ ਨੇ ਚਾਰ ਅਰਦਾਸੀਆਂ ਕੀਤੀਆਂ, ਭਾਈ ਮਰਦਾਨੇ ਨੂੰ ਰਵਾ ਬਖਸ਼ਿਆ, ਚੜਿਆ ਸੋਧਨ ਧਰਤ ਲਗਾਈ, ਅਦ ਕਾਰਨ ਗੁਰੂ ਨਾਨਕ ਆਇਆ, ਤੇ ਸਾਧ ਸੰਗਤ ਜੀ ਸਾਰੀ ਦੁਨੀਆਂ ਦੀ ਦਿਲ ਵਿਜੈ ਕੀਤੀ, ਔਰ ਗੁਰੂ ਨਾਨਕ ਸਾਹਿਬ ਦੇ ਗਿਆਨ ਨੂੰ ਸਾਰਿਆਂ ਨੇ ਕਬੂਲਿਆ। ਸੋ ਸਾਧ ਸੰਗਤ ਜੀ ਉਹ ਜਦੋਂ ਸੱਚਖੰਡ ਗਏ, ਬਾਣੀ ਹੋਈ ਮੇਰਾ ਨਾਮ ਕਿਵੇਂ ਜਪਾਇਆ, ਹਜ਼ੂਰ ਨੇ ਕਿਰਪਾਲਤਾ ਕੀਤੀ, ਜਪ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸੀ ਵੀ ਸੱਚ, ਗੜ ਬਗਦਾਦ ਨਵਾਏ ਤੇ ਮੱਕਾ ਮਦੀਨਾ ਸਭ ਨਵਾਇਆ, ਸ਼ਬਦ ਜਿੱਤੀ ਸਿੱਧ ਮੁੰਡਲੀ, ਕੀ ਦੋਸ ਆਪਣਾ ਪੰਥ ਨਰਾਲਾ। ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੰਨੇ ਭਗਤ ਸੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਉਹਨਾਂ ਨੂੰ ਅਮਰ ਬਣਾ ਦਿੱਤਾ। ਜੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਬਾਣੀ ਨਾ ਰੱਖਦੇ, ਅੱਜ ਭਗਤਾਂ ਦਾ ਹਿੰਦੁਸਤਾਨ ਚ ਨਾਮ ਕਿਵੇਂ ਲੈਣਾ ਸੀ? ਜਿਨ੍ਹਾਂ ਨੇ ਪਰਪਕਾਰ ਕੀਤਾ ਉਹਦਾ ਨਹੀਂ ਦੇਖਦੇ ਨੇ, ਪਰ ਸਾਡੀ ਸੋਚ ਅੱਜ ਭਾਈ ਸਿੱਖਾਂ ਦੇ ਘਰ ਵਿੱਚ ਜੰਮ ਕੇ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ, ਇਸ ਪਾਸੇ ਅਸੀਂ ਭਾਈ ਧਿਆਨ ਨਹੀਂ ਦਿੰਦੇ। ਹੁਣ ਮੈਂ ਸਤਿਗੁਰੂ ਜੀ ਦੇ ਜੀਵਨ ਬਾਰੇ ਥੋੜੀ ਸੰਖੇਪ ਜਾਣਕਾਰੀ ਦੇ ਰਿਹਾ। ਸਤਿਗੁਰੂ ਜੀ ਨੇ ਭਾਈ ਅਸਰ ਦੀ ਪੂਰਨਮਾਸ਼ੀ 1526 ਵਿਕਰਮੀ ਮਹਿਤਾ ਕਲਿਆਣ ਚੰਦਰ ਮਾਤਾ ਤ੍ਰਿਪਤਾ ਜੀ ਦੇ ਘਰ ਨੂੰ ਭਾਗ ਲਾਇਆ, ਅਵਤਾਰ ਧਾਰਨ ਕੀਤਾ ਔਰ ਵਿਦਿਆ 1500-72 ਸੰਗਤ ਵਿੱਚ ਗੋਪਾਲ ਪੰਡਿਤ ਤੋਂ ਹਿੰਦੀ ਪੜ੍ਹਨ ਵਾਸਤੇ ਬੈਠੇ। 1535 ਵਿੱਚ ਬਿਰਜਲਾਲ ਪੰਡਿਤ ਕੋਲ ਸੰਸਕ੍ਰਿਤ ਪੜ੍ਹਨ ਵਾਸਤੇ ਬਿਠਾਇਆ ਗਿਆ। 1539 ਵਿੱਚ ਮੌਲਵੀ ਕੁਤਬਦੀਨ ਪਾਸ ਫਾਰਸੀ ਆ ਗਈ ਪਰ ਸਤਿਗੁਰੂ ਨਾਲ ਸਾਰਿਆਂ ਨੂੰ ਪੜ੍ਹਾ ਕੇ ਆਉਂਦੇ ਰਹੇ ਔਰ ਜੰਜੂ 9 ਸਾਲ ਦੀ ਉਮਰ ਉੱਤੇ ਸਤਿਗੁਰੂ ਜੀ ਨੇ ਉਸਨੂੰ ਉਪਦੇਸ਼ ਦਾ ਦਇਆ ਕਪਾਲ ਸੰਤੋਖ ਸੂਰ ਜਾਤ ਗੰਢੀ ਸਤ ਵੱਟ ਇਹ ਜਿਹਨੇ ਜੀ ਕਾ ਰਹੀਤਾ ਪਾਂਡੇ ਘੱਤ ਔਰ ਸੁਲਤਾਨਪੁਰ ਲੋਧੀ 1542 ਵਿਕਰਮੀ ਮੋਦੀਖਾਨੇ ਦੀ ਕਾਰ ਸੰਭੀ ਔਰ 24 ਜੇਠ 1546 ਨੂੰ ਸਤਿਗੁਰੂ ਜੀ ਦਾ ਵਿਆਹ ਮੂਲ ਚੰਦ ਕਤਰੀ ਦੀ ਸਪੁੱਤਰੀ ਸੋਹਣੀ ਮਾਤਾ ਸੁਲੱਖਣੀ ਨਾਲ ਸਾਧ ਸੰਗਤ ਜੀ ਅਚਲ ਬਟਾਲੇ ਹੋਇਆ ਔਰ ਸਤਿਗੁਰੂ ਜੀ ਨੇ ਪਹਿਲਾ ਆਪਣੇ ਦੋਸਤ ਮੋਦੀਖਾਨਾ ਇਹ 1546 ਵਿੱਚ ਭਾਈ ਜਾ ਗਿਆ ਔਰ ਸਤਿਗੁਰੂ ਜੀ ਨੇ ਪਹਿਲੀ ਅਰਦਾਸੀ ਜਿਹੜੀ ਹੈ ਇਹ ਐਮਨਾਬਾਦ ਗਏ ਹੈ ਲਾਲੋ ਦੇ ਪਾਸ। ਉਦੋਂ ਬਾਬਰ ਨਾਲ ਜਿਹੜੀ ਮੁਗਲ ਪਠਾਣਾਂ ਦੀ ਲੜਾਈ ਹੋਈ ਹੈ ਜੈਸੀ ਮੁਆਵਰ ਖਸਮ ਕੀ ਬਾਣੀ ਫੈਸਲਾ ਸ੍ਰੀ ਗਿਆਨਵੇ ਲਾਲੋ ਇਹ ਸ਼ਬਦ ਚਾਰੇ ਹੈ ਅਤੇ ਉਹਨੂੰ ਸਮਾਧ ਦਿੱਤੀ ਹੈ ਔਰ ਫਿਰ ਸਾਧ ਸੰਗਤ ਜੀ ਹਰਦੁਆਰ ਪੰਡਤਾਂ ਦਾ ਭਰਮ ਤੋੜਿਆ ਜਿਹੜੇ ਪਾਣੀ ਦਿੰਦੇ ਸੀ ਮਾਰੇ ਪਿੱਛੋਂ ਔਰ ਦਿੱਲੀ ਕਾਸ਼ੀ ਕਿਰਪਾ ਕੀਤੀ। ਦੂਜੀ ਅਰਦਾਸੀ ਜਿਹੜੀ ਹੈ 1567 ਦੱਖਣ ਉਹ ਆਪੂ ਰਮੇਸ਼ਰ ਸੰਗਲਾ ਦੀ ਪਾਦ ਗਏ। ਤੀਜੀ ਜਿਹੜੀ ਹੈ 1571 ਵਿੱਚ ਸਰਮੌਰ ਬੜਵਾਲ ਹੇਮਕੁੰਡ ਗੋਰਖਪੁਰ ਸਿੱਖਮ ਪਠਾਣ ਤਿੱਬਤ ਸੀਨ ਆਦਿ। ਚੌਥੀ ਜਿਹੜੀ 1575 ਵਿੱਚ ਪੱਛਮ ਵਿੱਚ ਬਲੋਚਿਸਤਾਨ ਕੰਧਾਰ ਕਾਬਲ ਹਸਨ ਅਵਲਾਦ ਬਲੀ ਕੰਧਾਰੀ ਦਾ ਹੰਕਾਰ ਤੋੜਿਆ। ਮੱਕੇ ਮਦੀਨੇ ਦੇ ਜਿਹੜੇ ਰੁਕਨਦੀਨ ਕਾਜੀ ਬਹਾਵਲ ਹੱਕ ਬਾਵਲ ਦੀਨ ਤੇ ਫਜਲ ਹੱਕ ਜਿਹੜੇ ਉਹਨਾਂ ਜਕੂਬ ਜਲਾਲਦੀਨ ਆਦਿਕਾਂ ਨੂੰ ਸਮਾਧ ਬਖਸ਼ੀ ਹੈ ਔਰ 1579 ਚ ਸਾਧ ਸੰਗਤ ਜੀ ਕਰਤਾਰਪੁਰ ਡਿੱਗ ਗਏ। ਇਹ ਸ਼ਹਿਰ ਦੀ ਰਚਨਾ 1562 ਵਿੱਚ ਕਰੋੜੀਏ ਦੀ ਬੇਨਤੀ ਤੋਂ ਕੀਤੀ ਸੀ। ਕਰਤਾਰਪੁਰ ਦੇ ਨਾਮ ਦੇ ਨਾਮ ਕਰਤਾਰਪੁਰ ਤਹਿਤ ਦੁਆਬੇ ਚ ਹੈ ਜਿਹਦੀ ਰਚਨਾ 5ਵੇਂ ਪਾਤਸ਼ਾਹ ਜੀ ਨੇ ਕੀਤੀ ਜਿੱਥੇ ਪੈਂਡਾ ਮਹਾਰਾਜ ਨੇ ਮਾਰਿਆ ਗੁਰਨਗਰ ਨੇ ਔਰ ਇੱਥੇ ਹੀ ਮਹਿਤਾ ਕਲਿਆਣ ਚੰਦਰ ਔਰ ਮਾਤਾ ਤ੍ਰਿਪਤਾ ਜੀ ਜੋਤੀ ਜੋ ਸਮਾਏ ਔਰ ਸਤਿਗੁਰੂ ਜੀ ਅਸੂ ਸੁਰੀ ਦਾਸ ਸਾਮਤ 1596 ਨੂੰ ਜੋਤੀ ਜੋ ਸਮਾਏ। 70 ਸਾਲ 4 ਮਹੀਨੇ 3 ਦਿਨ ਸਤਿਗੁਰੂ ਜੀ ਨੇ ਸਰੀਰਕ ਆਲਵਲਾ ਜੋ ਰੱਖ ਕੇ ਸਾਡਾ ਸਾਰਿਆਂ ਦਾ ਭਲਾ ਕੀਤਾ। ਸੋ ਸਾਧ ਸੰਗਤ ਜੀ ਅੱਜ ਅਸੀਂ ਇਹਨਾਂ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਅੱਜ ਵੀ ਅੱਗੇ ਦਾ ਕਿਸੇ ਨੂੰ ਅਕਲ ਨਹੀਂ ਆਈ ਇਹ ਹੁਣ ਅਕਲ ਵਾਲੇ ਲੋਕ ਜਾਣਦਾ ਹੈ ਜੋ ਦਸਮ ਪਾਤਸ਼ਾਹ ਨੂੰ ਚੰਡੀ ਦਾ ਚੇਲਾ ਬਣਾਈ ਜਾਂਦੇ ਹੈ ਜਾਂ ਸ਼ਿਵ ਜੀ ਦਾ ਦੇਹ ਸ਼ਿਵਾ ਵਰਮ ਹੋਵੇ ਉਹ ਸ਼ਿਵ ਕੌਣ ਹੈ ਕਲਿਆਣ ਸੂਖੀ ਵਾਹਿਗੁਰੂ ਪਰਮੇਸ਼ਰ ਹੈ। ਸੋ ਸਾਧ ਸੰਗਤ ਜੀ ਜਿਹੜੀ ਦੇਵੀ ਦੀ ਗੱਲ ਕਰਦੇ ਹੈ ਪਾਤਸ਼ਾਹ ਕਹਿੰਦੇ ਕੋਟ ਦੁਰਗਾ ਜਾ ਕੇ ਮਰਦਨ ਕਰੇ ਕਰੋੜਾਂ ਦੇਵੀਆਂ ਉਹਨਾਂ ਦੇ ਚਰਨਾਂ ਦੀਆਂ ਤਲੀਆਂ ਭਾਰੀ ਝੱਸ ਰਹੀਆਂ ਜੇ ਅਰਥ ਨਾ ਮਿਲੇ ਲਓ ਦਸਮ ਗ੍ਰੰਥ ਦਲਈ ਭਗਵਤੀ ਦੁਰਗਸ਼ਾ ਵਰਜਾਗਨ ਭਾਰੀ ਕਿ ਦੁਰਗਸ਼ਾ ਨੇ ਆਪ ਵਿੱਚ ਦੁਰਗਾ ਪੜ੍ਹ ਕੇ ਯੁੱਧ ਕੀਤਾ ਉੱਥੇ ਭਗਵਤੀ ਤਲਵਾਰ ਨੂੰ ਮੰਨਾਂ ਕੇ ਦੇਵੀ ਨੂੰ ਮੰਨਾਂਗੇ ਭਗਵਤੀ ਸੋਜੋ ਭਗਵੰਤ ਹੈ ਜਾਣੇ ਭਗਵਤੀ ਨਾਮ ਭਗਤ ਦਾ ਜਿਹੜਾ ਭਗਵਾਨ ਨੂੰ ਜਾਣਨ ਵਾਲਾ ਉਹਦਾ ਨਾਮ ਭਗਵਤੀ ਹੈ। ਅੱਜ ਅਸੀਂ ਕਥਾ ਵਾਰਤਾ ਸੁਣਦੇ ਨਹੀਂ ਇਹ ਲੋਕ ਸਾਨੂੰ ਬੁੱਧੂ ਬਣਾ ਕੇ ਗੁਰੂ ਘਰ ਤੋਂ ਭਾਈ ਕਿਵੇਂ ਬੇਮੁਖ ਕਰਨਾ ਚਾਹੁੰਦੇ ਹੈ ਇਹਨਾਂ ਗੱਲਾਂ ਵੱਲ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਖਿਆਲ ਰੱਖਣਾ ਚਾਹੀਦਾ। ਸਤਿਯੁਗ ਤੈ ਮਾਣਿਓ ਚਲਿਓ ਬਾਪ ਮਲ ਬਾਲਨ ਭਾਲਿਓ ਤ੍ਰੇਤਾ ਤਾ ਮਾਣਿਓ ਰਾਮ ਰਾਵ ਸਕਾਰਿਓ ਔਰ ਦੁਆਪਰ ਕ੍ਰਿਸ਼ਨ ਮਰਾਰ ਹੰਸ ਪ੍ਰਕਾਰ ਸਿਓ ਹੁਗਲ ਸੈਨ ਕੋ ਰਾਜ ਭੈ ਭਗਤ ਜਨ ਵਿਓ ਕਾਲਯੁਗ ਪ੍ਰਮਾਣ ਨਾਨਕ ਸੰਗਤ ਅਮਰ ਕਹਾਇਓ ਸ਼ਿਵ ਰਾਜ ਅਵਚਲ ਅਟਲ ਆਦਿ ਪੁਰਖ ਬ੍ਰਹਮਾਇਓ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਭਰਿਓ ਕਿਹੜੀ ਕੋਈ ਸ਼ੱਕ ਵਾਲੀ ਗੱਲ ਹੈ ਮੁਹੰਮਦ ਸਾਹਿਬ ਜੀ ਪਹਿਲਾਂ ਦੱਸ ਰਹੇ ਹੈ ਸਾਢੇ ਪੰਜ ਹਜ਼ਾਰ ਸਾਲ ਤੋਂ ਵੱਧ ਪਹਿਲਾਂ ਵਿਆਸ ਲਿਖਿਆ ਕਿ ਹੁਣ ਦੱਸੋ ਕਿ ਹੋਰ ਕਿਹੜੀ ਗੱਲ ਹੋਰ ਵੀ ਕਿਸੇ ਵਾਸਤੇ ਲਿਖਿਆ ਵਿਆਸ ਨੇ ਕਬੀਰ ਸਾਹਿਬ ਬਹੁਤ ਵੱਡੇ ਭਗਤ ਹੈ ਗੁਰੂ ਘਰ ਚ ਉਹਨਾਂ ਦਾ ਬਹੁਤ ਸਨਮਾਨ ਹੈ ਔਰ ਪੰਜਵੇਂ ਪਾਤਸ਼ਾਹ ਨੇ ਭਗਤ ਬਾਣੀ ਵਿੱਚ ਪਹਿਲਾਂ ਕਬੀਰ ਦਾ ਨਾਂ ਰੱਖਿਆ ਪਰ ਚੇਲੇ ਨੂੰ ਗੁਰੂ ਦਾ ਗੁਰੂ ਬਣਾਉਣਾ ਇਹ ਗੱਲ ਜਿਹੜੀ ਇਹ ਲੋਕ ਕਰਦੇ ਆ ਇਹ ਕਬੀਰ ਸਾਹਿਬ ਦੇ ਨਾਲ ਵੀ ਬੇਅੰਤ ਸਾਬਤੀ ਕਰ ਰਹੇ ਕਰਕੇ ਬੋਲੋ ਔਰ ਸੰਗਤ ਵਿੱਚ ਫਿਰਕਾ ਪ੍ਰਸਤੀ ਪਾ ਰਹੇ ਇਹਨਾਂ ਲੋਕਾਂ ਤੋਂ ਭਾਈ ਬਹੁਤ ਸਾਵਧਾਨ ਹੋਣ ਦੀ ਲੋੜ ਹੈ ਇਹ ਬੇਨਤੀਆਂ ਕੱਲ ਭਾਈ ਉਹ ਪ੍ਰਿੰਸੀਪਲ ਆਏ ਸੀ ਉਹਨੀ ਕੀਤੀਆਂ ਸੀ ਤੇ ਤਾਂ ਹੁਣ ਮੋਕਸ਼ ਬੰਦ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਹੈ ਪੂਰਨ ਹਰ ਅਵਤਾਰ ਕਰਿਓ ਪੰਥ ਭਾਵ ਮੈਂ ਪ੍ਰਗਟ ਦਵੈ ਵਿਦ ਕੋ ਵਿਸਥਾਰ ਦੋ ਤਰ੍ਹਾਂ ਦਾ ਪੰਥ ਬਣਾਇਆ ਮੈਂ ਦੱਸਦੇ ਏਕਨ ਕਹਿ ਕਰ ਖੜਦੇ ਇਕਨਾਂ ਦੇ ਹੱਥਾਂ ਤਲਵਾਰ ਦਿੱਤੀ ਸੂਰਵੀਰ ਬਣਾ ਦਿੱਤੇ ਔਰ ਭੁਜ ਬਲ ਬਹੁਤ ਵਿਸਥਾਰ ਉਹਨੇ ਭੁਜਾਂ ਦੇ ਬਲ ਨਾਲ ਦੁਨੀਆਂ ਦੇ ਰਾਜਸਾਜ ਦਾ ਬਹੁਤ ਵਿਸਥਾਰ ਕੀਤਾ ਪਾਲਣ ਭੂਮੀ ਕੋ ਕਰਿਓ ਉਹ ਰਾਜੇ ਬਣ ਕੇ ਭੂਮੀ ਤੇ ਰਹਿਣ ਵਾਲੀ ਸੇਖੀ ਦਾ ਪਾਲਣ ਕਰ ਦੁਸ਼ਟਾਂ ਮੂਲ ਅਖਾਰ ਜਿਹੜੇ ਦੁਸ਼ਟਾਂ ਨੂੰ ਮੂਲ ਮੁੱਢ ਤੋਂ ਜੜਾਂ ਪੁੱਟੀਆਂ ਖਾ ਦਿੱਤੇ ਨੇ ਅਸਲ ਸੰਘਾਰ ਵੇਖੋ ਦੁਰਜਨ ਕੇ ਮਾਰ ਵੇਖੋ ਸੰਤਨ ਆਵਾਰ ਵੇਖੋ ਖਾਲਸਾ ਬਣਾਇਓ ਹੈ ਔਰਨ ਕੀ ਵਿਖ ਬਿਮਲ ਮਤ ਜਿਹੜੇ ਭਾਈ ਵਿਵੇਕੀ ਸਨ ਬੜੀ ਉੱਜਲ ਬੁੱਧੀ ਵਾਲੇ ਸਨ ਉਹਨਾਂ ਨੂੰ ਮਹਾਰਾਜ ਨੇ ਦੇਖ ਕੇ ਕੀ ਕੀਤਾ ਮਤ ਦੀਨੋ ਪਰਮ ਵਿਵੇਕ ਉਹਨਾਂ ਨੂੰ ਧਰਮ ਸ਼ਾਸਤਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਟਕਸਾਲਾਂ ਸੰਪਰਦਾ ਜਲਾਉਣ ਦਾ ਵਿਵੇਕ ਗਿਆਨ ਦਿੱਤਾ ਨਿਰਮਲ ਭਗਤ ਹੈ ਜਗਤ ਤੇ ਔਰ ਓਮ ਬ੍ਰਹਮ ਸੋਏ ਏਮ ਬ੍ਰਹਮ ਸੋਏ ਕਹਿੰਦੇ ਉਹਨਾਂ ਨੂੰ ਨਿਰਮਲੇ ਸੰਤ ਕਹਿੰਦੇ ਹੈ ਉਹ ਸਾਰਿਆਂ ਵਿੱਚ ਇੱਕੋ ਬ੍ਰਹਮ ਨੂੰ ਦੇਖਦੇ ਹੈ ਉਹਨਾਂ ਮਹਾਤਮਾ ਬ੍ਰਹਮ ਦੇਵਤਿਆਂ ਦੀ ਐਸੀ ਏਕਤਾ ਦੀ ਦ੍ਰਿਸ਼ਟੀ ਇੱਕ ਖਾਲਸੇ ਬਣਾ ਤੇ ਸ਼ਾਸਤਰਧਾਰੀ ਇੱਕ ਵਿਦਵਾਨ ਸਾਧੂ ਨਿਰਮਲੇ ਬਣਾ ਤੇ ਜਿਹੜੇ ਧਰਮ ਪ੍ਰਚਾਰ ਕਰਦੇ ਇਹ ਮੋਕਸ਼ ਪੰਥ ਵਿੱਚ ਪੰਡਿਤ ਗੁਲਾਬ ਸਿੰਘ ਜੀ ਨੇ ਬਚਨ ਦੇਖੇ ਹੈ ਇਹ ਬੇਨਤੀ ਤਾਂ ਕੀਤੀ ਹੈ ਕਿ ਤੁਹਾਡੇ ਬੱਚੇ ਵੀ ਸ਼ਾਇਦ ਅਜਿਹੀਆਂ ਕਿਤਾਬਾਂ ਪੜ੍ਹਨ ਕਿ ਉਹਨਾਂ ਨੂੰ ਤੁਸੀਂ ਭਾਈ ਸਹੀ ਸਹੀ ਉੱਤਰ ਦੇ ਸਕੋ ਸੋ ਫਿਰ ਭਾਈ ਖਾਲਸੇ ਵਾਸਤੇ ਮਹਾਰਾਜ ਨੇ ਅਸੂਲ ਜਿਹੜੇ ਦਿੱਤੇ ਹੈ ਉਹ ਵੀ ਸੁਣ ਲਓ ਵਿਚਾਰਾਂ ਕਿ ਖਾਲਸੇ ਦੀ ਰਹਿਤ ਮਰਜ਼ਾਦਾ ਕੁਝ ਅਸੂਲ ਦਿੱਤੇ ਹੈ ਇੱਕ ਤਾਂ ਜਿਹੜਾ ਖਾਲਸਾ ਉਹ ਭਾਈ ਹਮੇਸ਼ਾ ਪਰਮੇਸ਼ਰ ਨੂੰ ਸਾਖੀ ਚੇਤਨ ਜਾਣ ਕੇ ਵਿਆਪਕ ਉਹਦਾ ਸਿਮਰਨ ਕਰੇ ਕਿਸੇ ਦੇਵੀ ਦੇ ਉੱਤੇ ਕਿਸੇ ਪੀਰ ਪੁਰੰਬਰ ਕਿਸੇ ਗੋਰ ਮੰਡੀ ਦਾ ਪੁਜਾਰੀ ਨਹੀਂ ਨਰੋਲ ਵਾਹਿਗੁਰੂ ਦਾ ਸਿਮਰਨ ਗੁਰੂ ਸਾਹਿਬ ਨੰਬਰ ਗੁਰਬਾਣੀ ਦਾ ਜਿਹੜਾ ਪਾਠ ਹੈ ਉਹ ਵਿਚਾਰ ਸਹਿਤ ਕਰੇ ਕਿ ਸਤਿਗੁਰੂ ਦਾ ਸਿਧਾਂਤ ਕੀ ਹੈ ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਬਾਣੀ ਦਾ ਸਿਧਾਂਤ ਨਹੀਂ ਸਮਝਦੇ ਤੇ ਮਨ ਮਤੀਏ ਬਾਣੀ ਦੇ ਅਰਥਾਂ ਦਾ ਅਰਥ ਕਰਕੇ ਸਾਨੂੰ ਗੁਰੂ ਘਰ ਤੋਂ ਅਗੇੜੀ ਜਾਂਦੇ ਇੱਧਰ ਵੀ ਧਿਆਨ ਦੇਣ ਦੀ ਬਹੁਤ ਲੋੜ ਅੱਜ ਕੱਲ੍ਹ ਐਸੀਆਂ ਸੰਪਰਦਾਂ ਬਹੁਤ ਚੱਲ ਪਈਆਂ ਉਹਨਾਂ ਦੇ ਚੇਲੇ ਕਹਿੰਦੇ ਵੀ ਬਾਣੀ ਦੀ ਕਥਾ ਹੀ ਕਰਦੇ ਪਰ ਬਾਣੀ ਦੀ ਕਥਾ ਆਪਣੀ ਮਰਜ਼ੀ ਨਾਲ ਕਰ ਰਹੇ ਇਸ ਗੱਲ ਦੀ ਵੀ ਸੂਝਬੂਝ ਹੋਣੀ ਬਹੁਤ ਜ਼ਰੂਰੀ ਹੈ ਤੀਜਾ ਭਾਈ ਇਹ ਜਿਹੜੀ ਮਨੁੱਖਤਾ ਹੈ ਇਹਨਾਂ ਸਾਰਿਆਂ ਵਿੱਚ 83 ਲੱਖ ਗੁਣਾਂ ਵਿੱਚ ਪਰਮੇਸ਼ਰ ਦੇਖ ਕੇ ਫਿਰ ਸਾਧ ਸੰਗਤ ਜੀ ਸਾਰਿਆਂ ਦਾ ਸਤਿਕਾਰ ਪਿਆਰ ਕਰਨਾ ਹੈ ਔਰ ਸਾਰਿਆਂ ਦੀ ਨਿਸ਼ਕਾਮ ਸੇਵਾ ਕਰਨੀ ਹੈ ਚੌਥਾ ਭਾਈ ਧਰਮ ਦੀ ਕਿਰਤ ਕਰਕੇ ਨਿਰਵਾਹ ਕਰਨਾ ਬਗਾਨੀ ਥਾਲੀ ਦੇ ਲੱਡੂ ਨਹੀਂ ਦੇਖਣੇ ਉੱਥੇ ਲਾਲਾਂ ਨਹੀਂ ਸਿੱਟਣੇ ਔਰ ਭਾਈ ਪੰਜਵਾਂ ਜਿਹੜਾ ਅੱਜ ਦੇ ਜੰਤਰ ਮੰਤਰ ਜਾਦੂ ਟੂਣੇ ਜੋਤਿਸ਼ ਹਨ ਔਰ ਗ੍ਰਹਿ ਗੁਰੂ ਹਨ ਇਹਨਾਂ ਦੀ ਪੂਜਾ ਨਹੀਂ ਕਰਨੀ ਇਹਨਾਂ ਗੱਲਾਂ ਤੋਂ ਭਾਈ ਦੂਰ ਰਹਿਣਾ, ਸਾਵਧਾਨ ਰਹਿਣਾ, ਔਰ ਟੇਵਿਆਂ ਸ਼ੇਵਿਆਂ ਵੱਲ ਨਹੀਂ ਪੈਣਾ ਤੇ ਆਪਣਾ ਜਿੰਨਾ ਵੀ ਕਾਰਜ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਕਰਨਾ ਹੈ। ਫਿਰ ਸਾਧਸਿੰਘ ਛੇਵਾਂ ਹੈ ਜਥੇਬੰਦੀ ਦੇ ਨਿਯਮਾਂ ਵਿੱਚ ਰਹਿਣਾ, ਜੋ ਸਤਿਗੁਰੂ ਜੀ ਨਿਯਮਾਵਲੀ ਬਣਾ ਲਿਆ ਪੰਜਾਂ ਕਕਾਰਾਂ ਦੀ ਰਹਿ ਔਰ ਭਗਤ ਰਹਿਣਾ, ਵਜਰ ਕਹਿਤਾਂ ਤੋਂ ਬਚਣਾ, ਖੰਡੇ ਵਾਲੇ ਦਾ ਅੰਮ੍ਰਿਤ ਛੱਕ ਕੇ ਪਿਆਰ ਪਰ ਤਿਆਰ ਹੋਣਾ ਅਤੇ ਗੁਰੂ ਘਰ ਦੇ ਗੁਰੂ ਕੇ ਨਿਸ਼ਾਨ ਧਾਮ ਦੇ ਵਫ਼ਾਦਾਰ ਰਹਿਣਾ ਭਾਈ। ਫਿਰ ਜਿਹੜੀ ਗੁਰੂ ਕੀ ਸੰਗਤ ਹੈ ਇਹਨੂੰ ਭਾਈ ਗੁਰੂ ਦਾ ਰੂਪ ਜਾਣਨਾ, ਸੰਗਤ ਨਾਲ ਦਵੈਸ਼ ਨਹੀਂ ਕਰਨੀ। ਫਿਰ ਹਮੇਸ਼ਾ ਗੁਰੂ ਦੀ ਮੱਤ ਦਾ ਪ੍ਰਚਾਰ ਕਰਨਾ, ਆਪਣੀ ਮੱਤ ਨਹੀਂ ਵਿਚ ਰਲਾਉਣੀ। ਅੱਜ ਕੱਲ੍ਹ ਕਈ ਆਪਣੀ ਮੱਤ ਰਲਾ ਕੇ ਸਾਨੂੰ ਗੁਰੂ ਦੇ ਆਸ਼ਰੇ ਤੋਂ ਬਹੁਤ ਦੂਰ ਲੈ ਦਿੰਦੇ ਆ। ਔਰ ਫਿਰ ਜਿਹੜੇ ਨਾਨਕ ਪੰਥੀ ਹੈ ਇਹਨਾਂ ਚ ਜਿੰਨੀਆਂ ਵੀ ਸੰਪਰਦਾ ਹਨ, ਚਾਹੇ ਸਹਿਜਧਾਰੀ ਹੈ ਚਾਹੇ ਅੰਮ੍ਰਿਤਧਾਰੀ ਹੈ, ਆਪਸ ਵਿੱਚ ਪਿਆਰ ਨਾ ਰਹਿਣਾ। ਜਿਹੜੇ ਸਹਿਜਧਾਰੀ ਹੈ ਉਹਨਾਂ ਨਾਲ ਪਿਆਰ ਰੱਖਾਂਗੇ, ਸਾਡੇ ਨੇੜੇ ਆਉਣਗੇ, ਕੱਲ ਨੂੰ ਅੰਮ੍ਰਿਤ ਛਕਣਗੇ, ਆਪਣੀ ਗਿਣਤੀ ਭਾਈ ਵਧੂਗੀ, ਇਸ ਗੱਲ ਦਾ ਵਿਚਾਰ ਰੱਖਣਾ। ਫਿਰ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਨਾ। ਫਿਰ ਜਿਹੜੀ ਗੁਰਧਾਮਾਂ ਦੀ ਮਰਯਾਦਾ ਇਹਨੂੰ ਭਾਈ ਕਾਇਮ ਰੱਖਣਾ, ਇਹਦੇ ਵਿੱਚ ਕਦੀ ਵੀ ਵਿਘਨ ਨਹੀਂ ਪੈਣ ਦੇਣਾ। ਜੇ ਗੁਰੂ ਕੇ ਧਾਮ ਦੀ ਮਰਯਾਦਾ ਕਾਇਮ ਹੋਊ, ਜਿੱਥੋਂ ਸਾਨੂੰ ਸਿੱਖਿਆ ਮਿਲਣੀ ਹੈ ਸਾਡੇ ਹੀ ਮਰਯਾਦਾ ਹੋਊਗੀ। ਜੇ ਗੁਰਦੁਆਰਿਆਂ ਦੀ ਮਰਯਾਦਾ ਨਹੀਂ ਹੋਊਗੀ ਗੁਰਮੁਖ ਦੀ, ਤੇ ਸੰਗਤ ਵਿੱਚ ਕਿੱਥੋਂ ਰਹੇਗੀ? ਸੰਗਤ ਦੀ ਮਰਯਾਦਾ ਤਾਂ ਨਹੀਂ ਹੋਊ ਜੇ ਗੁਰੂ ਘਰ ਦੀ ਮਰਯਾਦਾ। ਇਹ ਗੁਰੂ ਘਰ ਇੱਕ ਕੇਂਦਰ ਹੈ, ਸਾਡੀਆਂ ਪਾਠਸ਼ਾਲਾ ਹਨ ਜਿੱਥੋਂ ਸਾਨੂੰ ਗੁਰਮੁਖ ਦੀ ਸਹੀ ਸੇਧ ਮਿਲਣੀ ਹੈ। ਇਸ ਕਰਕੇ ਇਹ ਬਚਨ ਸਾਰੇ ਭਾਈ ਧਿਆਨ ਬੱਧੇ ਰੱਖਣ ਵਾਲੇ ਹਨ। ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ, ਹਜ਼ੂਰ ਗਰੀਬ ਨਵਾਜ ਕਿਰਪਾਲਤਾ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾ, ਆਪਣਾ ਪ੍ਰਭ ਆਇਆ ਕੀਤ। ਜਿਹੜੇ ਸਤਿਗੁਰੂ ਤੇ ਭਰੋਸਾ ਰੱਖ ਕੇ ਤੁਰਦੇ ਹਨ, ਸਾਧ ਸੰਗਤ ਜੀ ਔਰ ਸਤਿਗੁਰੂ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ, ਜਾਗ ਹੈ ਜਾਂ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤੇ ਸਮਾਨ ਪ੍ਰਗਟਾਇਆ, ਉਹਨਾਂ ਦੇ ਅੰਦਰ ਤਤ ਵਸਤੂ ਆਤਮਾ ਇਹਦਾ ਜੋ ਗਿਆਨ ਉਹ ਭਾਈ ਪ੍ਰਗਟ ਹੋ ਜਾਂਦਾ। ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ, ਕ੍ਰਿਸ਼ਨ ਵਾਲੇ ਕਹਿੰਦੇ ਸ਼ਰਧਾ ਵਨ ਲੱਭ ਤੇ ਗਿਆਨ, ਜਿਨ੍ਹਾਂ ਦੇ ਹਿਰਦੇ ਸ਼ਰਧਾ ਉਹਨਾਂ ਨੂੰ ਗਿਆਨ ਮਿਲਦਾ। ਜਿਹੜੇ ਸ਼ਰਧਾ ਤੋਂ ਮੀਣੇ ਬੰਦੇ ਹੈ ਉਹਨਾਂ ਨੂੰ ਪਹਿਲਾਂ ਮਿਲਾਉਣਾ ਕੀ ਹੈ? ਗੁਰੂ ਘਰ ਉਹ ਧੰਨ ਹਨ ਜਿਨ੍ਹਾਂ ਨੂੰ ਆਪਣਾ ਪ੍ਰਭੂ ਭਾਈ ਚੇਤੇ ਆਇਆ, ਜਿਨ੍ਹਾਂ ਦੀ ਸੁਰਤੀ ਵਿਰਤੀ ਹਰ ਵੇਲੇ ਮਾਲਕ ਨਾਲ ਜੁੜੀ ਰਹਿੰਦੀ। ਦੁਸ਼ਮਣ ਦੁਸ਼ਟ ਲੈ ਰਹੇ ਝੱਕ ਮਾਰਤ, ਜਿਹੜੇ ਦੁਸ਼ਮਣ ਦੁਸ਼ਟ ਲੋਕ ਹਨ ਬਹੁਤ ਝੱਕਾਂ ਮਾਰਦੇ ਕਿ ਕਿਸੇ ਤਰ੍ਹਾਂ ਗੁਰੂ ਦੇ ਪਿਆਰਿਆਂ ਨੂੰ ਫਿੱਕੀ ਲਾਈ ਜਾਏ। ਇਹਨਾਂ ਲੋਕਾਂ ਨੇ ਚੁਗਲੀਆਂ ਕਰ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਾਇਆ ਕੋਪਰੀਆਂ ਦਾ। ਇਹਨਾਂ ਲੋਕਾਂ ਨੇ ਚੁਗਲਾਂ ਨੇ ਹੀ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਾਏ, ਸ਼ਹੀਦ ਕਰਾਏ। ਇਹਨਾਂ ਲੋਕਾਂ ਨੇ ਭਾਈ ਬਾਬਾ ਮਹਾਰਾਜ ਸਿੰਘ ਤੇ ਡੈਰੀ ਕਰਕੇ ਗ੍ਰਿਫ਼ਤਾਰ ਕਰਾਇਆ, ਨਹੀਂ ਖਾਲਸਾ ਰਾਜ ਨਹੀਂ ਸੀ ਜਾਂਦਾ। ਇਹ ਲੋਕ ਝੱਕਾਂ ਮਾਰਦੇ ਹਨ, ਪੱਲੇ ਦੇ ਕੁਝ ਨਹੀਂ ਪੈਂਦਾ, ਪਰ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨ। ਪਰ ਜਿਹੜੇ ਗੁਰੂ ਦੇ ਪਿਆਰੇ ਹਨ ਉਹ ਭਾਈ ਸਤਿਗੁਰੂ ਦੀ ਓਟ ਲੈ ਕੇ ਤੁਰੇ ਰਹਿੰਦੇ ਹਨ। ਕੁਸ਼ਲ ਭਇਆ ਮੇਰੇ ਭਾਈ ਨੀਤ, ਇਹ ਮੇਰੇ ਭਰਾਵੋ ਮੇਰੇ ਮਿੱਤਰੋ, ਜਿਨ੍ਹਾਂ ਨੇ ਗੁਰੂ ਦਾ ਸਿਰ ਭਰੋਸਾ ਧਾਰ ਲਿਆ। ਸ਼ਹੀਦੀ ਦੇਣ ਨਾਲ ਵੀ ਉਹ ਡੋਲਦੇ ਨਹੀਂ, ਸਗੋਂ ਵਧੇਰੇ ਕਾਇਮ ਹੁੰਦੇ ਹੈ। ਉਹਨਾਂ ਦੇ ਮਨ ਚ ਹਰ ਵੇਲੇ ਪ੍ਰਸੰਨਤਾ ਖੁਸ਼ੀਆਂ ਪੈਦਾ ਹੁੰਦੀਆਂ ਕਿ ਅਸੀਂ ਗੁਰੂ ਕੇ ਸਿਧਾਂਤ ਵਿੱਚ ਰਹਿ ਕੇ ਸ਼ਹੀਦ ਹੋ ਰਹੇ ਹਾਂ। ਮਰਨਾ ਇੱਕ ਦਿਨ ਹੈਗਾ ਹੀ, ਤੇ ਜੇ ਗੁਰੂ ਦੇ ਸਿਧਾਂਤ ਚ ਮਰਾਂਗੇ ਤੇ ਇੱਥੇ ਮਿਲਣ ਵਡਿਆਈਆਂ ਆ ਗਏ ਮੋਖ ਦੁਆਰ ਦੋਨੀ ਅਸੀਂ ਲੁੱਟੂਗਾ ਕੋਈ। ਭਾਈ ਤਾਰੂ ਸਿੰਘ ਲੈ ਲਓ, ਧਰਮ ਦੀ ਕਿਰਤ ਵੀ ਕਰਦੇ ਸੀ, ਵੰਡ ਕੇ ਛਕਦੇ ਸੀ, ਨਾਮ ਜਪਦੇ, ਤਿੰਨੇ ਗੁਣ ਸੀ ਉਹਨਾਂ ਵਿੱਚ। ਹੋਰ ਤਾਂ ਕੋਈ ਚੋਰੀ ਜਾਰੀ ਬਦਮਾਸ਼ੀ ਨਾ ਕਰਦੇ। ਜੇ ਚੁਗਲ ਲੋਕਾਂ ਦਾ ਪਿਆਣਾ ਸਿੰਘਾਂ ਨੂੰ ਭੋਜਨ ਕਰਾਉਂਦਾ, ਕੇਸ ਕਤਲ ਨਹੀਂ ਕਰਾਏ, ਸੋਨੇ ਦੀਆਂ ਤਾਰਾਂ ਮਣਦੇ, ਖੋਪਰੀ ਲਾਭਤੀ ਹੈ। ਇਸ ਤਰ੍ਹਾਂ 21 ਦਿਨ ਬੈਠੇ ਆ, ਰੋਜ਼ 21 ਜਪਜੀ ਸਾਹਿਬ ਪੜ੍ਹਦੇ ਸੀ। ਉਧਰ ਸੂਬੇ ਨੂੰ ਬੰਨ ਪੈ ਗਿਆ, ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ, ਮਾਫ਼ੀ ਮੰਗਦਾ। ਉਹ ਕਹਿਣ ਲੱਗੇ ਜਿਹੜੇ ਤਾਰੂ ਸਿੰਘ ਦੀ ਖੋਪੜੀ ਲਾਈ ਹੈ ਉਹਨਾਂ ਦੇ ਚਰਨਾਂ ਦਾ ਜਿਹੜਾ ਜੋੜਾ ਨਾ ਉਹ 100 ਛਿੱਤਰ ਸਿਰ ਵਿੱਚ ਮਰਾ ਤਾਂ ਤੇਰਾ ਬੰਨ ਟੁੱਟੋਗਾ। ਫਿਰ ਤਾਰੂ ਸਿੰਘ ਦੀਆਂ ਜੁੱਤੀਆਂ ਸਿਰ ਚ ਮਰਾਉਣੀਆਂ ਪਈ, ਫਿਰ ਇਹਦਾ ਬੰਨ ਖੁੱਲਿਆ। ਤਾਰੂ ਸਿੰਘ ਬੈਠੇ ਚੌਂਕੜਾ ਲਾ ਕੇ ਕਹਿੰਦੇ ਹੈ ਗੁਰਮੁਖੋ ਤੁਸੀਂ ਇੰਨਾ ਕਸ਼ਟ ਭੋਗਦੇ ਸਰੀਰ ਨਹੀਂ ਤਿਆਗਦੇ। ਕਹਿੰਦੇ ਭਾਈ ਸੂਬੇ ਦੀ ਉਮਰ ਆਪਣੇ ਇਤਨੇ ਦਿਨ ਇਹਨੂੰ ਮੈਂ ਨਰਕ ਵਿੱਚ ਸੁੱਟ ਕੇ ਫੇਰ ਸੱਚ ਖੰਡ ਜਾਣ ਗਜਕੇ ਵੱਲੋਂ ਐਸੇ ਗੁਰਸਿੱਖ। ਅੱਜ ਅਸੀਂ ਵਿਚਾਰ ਕਰੀਏ ਇਹ ਸਾਡੇ ਚ ਕੈਸੀਆਂ ਖਾਮੀਆਂ, ਅਸੀਂ ਉਹਨਾਂ ਦੀ ਬੇਅਦਬੀ ਘੜਾ ਘੜ ਕਰੀ ਜਾਂਦੇ ਹਾਂ। ਮਹਾਰਾਜ ਨੇ ਸਾਨੂੰ ਦਸਤਾਰ ਦਿੱਤੀ ਸੀ, ਚੰਗੀ ਗੁਫਤਾਰ ਬੋਲੀ ਚੰਗੀ ਦਿੱਤੀ ਸੀ, ਔਰ ਅਵਤਾਰ ਤੁਰਨਾ ਚੰਗਾ ਸਿਖਾਲਿਆ ਸੀ। ਭਗਤਾਂ ਦੀ ਚਾਲ ਨਾਲੀ ਚਾਲਾਂ ਨਾਲੀ ਭਗਤਾਂ ਫੇਰੀ ਬਿਲਕੁਲ ਮਾਰਗ ਚੱਲਣਾ, ਔਰ ਮਿੱਠਾ ਬੋਲਿਆ ਦਿਲ ਚੱਲੇ ਅਥਾਹੋਂ ਵੀ ਪਿਛਲੇ ਰੱਬ ਤਿਨਾਂ ਦੀ ਬੁਕਲੇ ਜੰਗਲ ਤਿਆਰ ਡੰਡੇ ਮਿਟਨੀ ਵੀ ਨਾਨਕਾ ਗੁਣ ਚੰਗੀਆਂ ਪਾ। ਰੱਬ ਦੀ ਬੋਲੀ ਭਾਈ ਕਿਹੜੀ ਹੈ? ਉਹੀ ਬੋਲੀ ਆਪਾਂ ਬੋਲਣੀ ਹੈ। ਮਹਾਰਾਜ ਦੀ ਬੋਲੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਹੁਣ ਸੰਭਲ ਫੱਕੀ ਜੀ ਉਹ ਕਦੇ ਨਾ ਬੋਲਿਆ, ਕਦੀ ਕੌੜਾ ਬੋਲੇ ਨਹੀਂ ਬੋਲਦੇ। ਇਹ ਮਹਾਰਾਜ ਦੀ ਮਿੱਠੀ ਬੋਲੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕੈਸੀ ਸੁੰਦਰ ਬੋਲੀ ਹੈ। ਸੋ ਸਾਧ ਸੰਗਤ ਜੀ ਹਜ਼ੂਰ ਪਾਤਸ਼ਾਹ ਦਰਬਾਰ ਦਾ ਕਰਦੇ ਗਈ ਵਿਆਹ ਉਪਾਧ ਸਭ ਨਾਸੀ, ਮਨ ਕਰਕੇ ਬਾਣੀ ਕਰਕੇ ਜਿਹੜੀਆਂ ਆਦੀਆਂ ਵਿਆਹੀਆਂ ਸੀ ਨਾ ਇਹ ਸਾਰੀਆਂ ਨੱਸ ਗਈਆਂ, ਦੂਰ ਹੋ ਗਈਆਂ। ਅੰਗੀਕਾਰ ਕੀਓ ਕਰਤਾਰ, ਪਾਤਸ਼ਾਹ ਪਰਮੇਸ਼ਰ ਨੇ ਇਹਨਾਂ ਸੇਵਾਦਾਰਾਂ ਦੀ ਜਿਹੜੀ ਸੇਵਾ ਸੀ ਉਹ ਗ੍ਰਹਿਣ ਕਰਦੇ, ਇਹਨਾਂ ਦਾ ਬਹੁਤ ਪੱਖ ਲਿਆ। ਇਹਨਾਂ ਦੀ ਘਾਲੀ ਹੋਏ ਘਾਲ, ਭਾਈ ਬਹਿਲੋ ਦੀ ਘਾਲ ਸਫਲ ਹੋ ਗਈ। ਬਰਦਾਨ ਦੇਤਾ ਭਾਈ ਬਹਿਲੋ ਸਭ ਤੇ ਪਹਿਲੋ, ਬਿਧੀ ਚੰਦ ਦੀ ਘਾਲ ਸਫਲ ਹੋ ਗਈ। ਬਿਧੀ ਚੰਦ ਛੀਨਾ ਗੁਰੂ ਘਰ ਛੀਨਾ, ਬਾਬੇ ਮੰਝ ਦੀ ਘਾਲ ਸਫਲ ਹੋ ਗਈ। ਬਾਗ ਦੇ ਦਿੱਤਾ ਮੰਝ ਪਿਆਰਾ ਗੁਰੂ ਕਾ ਹੋਰ ਮੰਝ ਪਿਆਰਾ, ਮੰਝ ਗੁਰੂ ਕਾ ਗੋਏ ਸਾ ਜਗ ਲੰਘਣਹਾਰ। ਅੱਜ ਨਾ ਭਾਈ ਇਲਾਕਾ ਸੋ ਮਲਸੀਆਂ ਤੋਂ ਲੈ ਕੇ ਨਕੋਦਰ ਸੂਰ ਮਹਿਲ ਬਲੌਰ ਆ ਲਿਆ, ਇਹ ਬਾਬੇ ਮੰਝ ਦੇ 84 ਪਿੰਡ ਸੀ। ਅੱਜ ਵੀ ਉਹ ਮੰਝ ਕੀ ਕਹਿੰਦੇ ਹੈ, ਨਾਂ ਦੇ ਤੀਰਥਾਂ ਸੀ, ਮੰਝ ਉਹਨਾਂ ਦਾ ਗੋਤ ਸੀ ਭਾਈ ਗਜਕੇ ਵੱਲੋਂ। ਅੱਜ ਵੀ ਉਸ ਇਲਾਕੇ ਨੂੰ ਮੰਝ ਕੀ ਤਾਂ ਕਹਿੰਦੇ, ਇਹ 84 ਪਿੰਡ ਬਾਬੇ ਮੰਝ ਦੇ ਸੀ। 84 ਪਿੰਡਾਂ ਦੀ ਚੌਧਰ ਚੜ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਗਤੀ ਸੇਵਾ ਕਰਕੇ ਵਰਦਾਨ ਭਾਈ ਪ੍ਰਾਪਤ ਕੀਤੀਆਂ, ਇਤਨੇ ਵਰਦਾਨ ਪ੍ਰਾਪਤ ਕੀਤੇ ਹਨ। ਸ਼ਾਂਤ ਸੁਖ ਔਰ ਆਨੰਦ ਹਨੇਰੇ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ, ਪ੍ਰੇਸ਼ਨਾ ਸ਼ਾਂਤ ਹੋ ਗਈ, ਮਨ ਸ਼ਾਂਤ ਹੋ ਗਿਆ, ਸੰਕਲਪ ਵਿਕਲਪ ਬਾਸ਼ਨਾ ਖਤਮ ਹੋ ਗਈਆਂ, ਅਤੇ ਉਹਨਾਂ ਨੂੰ ਆਤਮ ਗਿਆਨ ਦਾ ਸੁੱਖ ਮਿਲ ਗਿਆ ਅਤੇ ਅਦਵੈਤਾ ਆਨੰਦ ਮਿਲ ਗਿਆ। ਇੱਕ ਭਾਈ ਭੋਗਾ ਆਨੰਦ ਹੈ, ਇੱਕ ਯੋਗਾ ਆਨੰਦ ਹੈ, ਇੱਕ ਬ੍ਰਹਮਾ ਆਨੰਦ ਹੈ। ਕਿਉਂਕਿ ਜਿੰਨਾ ਵੀ ਸੰਸਾਰ ਹੈ ਨਾ, ਦੇਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਅਰਦਾਸ, ਔਰ ਬ੍ਰਹਮਾ ਆਨੰਦ ਜੀਵਨ ਮੁਕਤ ਕਈ ਵਾਸ਼ਨਾ ਨਾਸ। ਇਹ ਜਿੰਨਾ ਵੀ ਸੰਸਾਰ ਹੈ ਦੇਸ਼ੇ ਵਿਕਾਰਾਂ ਦੇ ਆਨੰਦ ਵਿੱਚ ਲੱਗਾ ਹੋਇਆ, ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਭਜਨ ਦਾ ਆਨੰਦ ਹੈ, ਜਿਹੜੇ ਭਾਈ ਜੀਵਨ ਮੁਕਤ ਪੁਰਸ਼ਾਨ ਆਤਮਾ ਗਿਆਨੀ ਪੁਰਸ਼ਾਨ ਉਹਨਾਂ ਨੂੰ ਬ੍ਰਹਮਾ ਆਨੰਦ ਪ੍ਰਾਪਤ ਹੁੰਦਾ। ਕਦੋਂ ਹੁੰਦਾ? ਜਦ ਮਨ ਦੀਆਂ ਸਾਰੀਆਂ ਵਾਸਨਾ ਨਾਸ ਹੋ ਗਈ, ਕੋਈ ਵਾਸਨਾ ਹੀ ਨਹੀਂ ਹੈ, ਵਾਸਨ ਮੇਟ ਨਿਵਾਸਨ ਹੋ ਗਈ ਹੈ। ਐਸੀ ਅਵਸਥਾ ਭਾਈ ਬਣ ਜਾਂਦੀ ਭੋਗਾਨੰਦ ਭਾਈ ਹੋਣ ਜਿਵੇਂ ਪਿਆਲੀ ਦਾ ਪਾਣੀ ਹੈ, ਇਹ ਤੁਛ ਹੈ, ਇਹ ਡੁੱਲ ਜਾਂਦਾ ਹੈ, ਇਹ ਸੁੱਕ ਜਾਂਦਾ ਹੈ, ਉੱਡ ਜਾਂਦਾ ਹੈ, ਸੜ ਜਾਂਦਾ ਹੈ, ਇਹ ਸਾਧ ਸੰਗਤ ਜੀ ਉਹ ਪਾਣੀ ਮਿੱਟੀ ਵਿੱਚ ਮਿਲ ਜਾਂਦਾ ਹੈ ਕੁਛ। ਔਰ ਯੋਗਾ ਨਿਯਮ ਜਿਸ ਤਰ੍ਹਾਂ ਕੋਈ ਯੋਗੀ ਹਰ ਯੋਗੀ ਆਪਣੇ ਪ੍ਰਾਣ ਦਾਸਨ ਦੁਆਰ ਲੈ ਜਦੋਂ ਪ੍ਰਾਣ ਲਾਏਗਾ ਮਨ ਵਿੱਚ ਜਿਹੜੇ ਪਹਿਲਾਂ ਭਾਵ ਵਰਤਦੇ ਤੇ ਵਰਤਣੇ ਸ਼ੁਰੂ ਹੋ ਜਾਂਦੇ, ਜਿਵੇਂ ਕੋਈ ਡਾਕੂ ਬਾਹਰ ਖੜਮਾਸਤੀਆਂ ਕਰਦਾ ਉਹਨੂੰ ਬੰਨ ਕੇ ਜੇਲ੍ਹ ਚ ਸੁੱਟ ਦਿਓ, ਉਹ ਵੀ ਭਲਾ ਮਾਨਸ ਨਜ਼ਰ ਆਉਂਦਾ, ਤੇ ਜਦੋਂ ਜੇਲ੍ਹੋਂ ਬਾਹਰ ਕੱਢੋ ਫੇਰ ਉਹ ਵੀ ਭਾਈ ਲਫੰਗਪੁਣਾ ਕਰਦਾ। ਇਸ ਤਰ੍ਹਾਂ ਮਾਨਿਆ ਜਿੰਨਾ ਚਿਰ ਵਾਸ ਜਿਹੜੇ ਦਸ ਦੁਆਰ ਲੈ ਰੋਕ ਛੱਡੇ ਉਹਨਾਂ ਚਿਰ ਤਾਂ ਭਲਾ ਮਾਨਸ ਹੈ, ਜਿਹੜੇ ਸਵਾਸ ਦਾ ਮਨ ਫੇਰ ਸ਼ਤਾਨੀ ਭਾਈ ਕਰਦਾ। ਇਸ ਕਰਕੇ ਅਤਰਾਅ ਚੜਾਈ ਹੈ ਯੋਗਾਂ ਨੂੰ, ਪ੍ਰਾਣ ਚੜਾਦਾ ਕੋਈ ਸਮੇਂ ਲਈ ਸ਼ਾਂਤੀ, ਪ੍ਰਾਣ ਲਾਦਾ ਫੇਰ ਉਹ ਹਾਲਤ ਬਣ ਜਾਂਦੀ। ਇਹ ਹੈ ਭਾਈ ਬਰਸਾਤੂ ਨਦੀ ਦੀ ਹੈ, ਜਿਵੇਂ ਬਰਸਾਤ ਪੈਂਦੀ ਹੈ ਨਦੀ ਚਾੜ ਆ ਗਿਆ ਉਛੜੀ ਜਾਂਦੀ ਹੈ, ਨਹੀਂ ਸੁੱਕੀ ਪਈ। ਇਹਦਾ ਥੋੜਾ ਜਿਹਾ ਬਿਮਾਰੀ ਕੀਤੀ, ਮਨ ਦਾ ਟਕਾਓ ਬਣ ਗਿਆ, ਛੱਡ ਦਿੱਤਾ ਮਨ ਦੀ ਹਾਲਤ, ਫੇਰ ਮੁੜ ਖਿੜ ਕੇ ਉੱਥੇ ਹੋ ਜਾਂਦੀ। ਤੀਜਾ ਭਾਈ ਬ੍ਰਹਮਾ ਨਾਮ ਹੈ, ਜਿਵੇਂ ਗੰਗਾ ਦਰਿਆ ਦਾ ਲਿੰਕ ਸਾਗਰ ਨਾਲ ਜੁੜਿਆ, ਕਦੀ ਟੁੱਟਦਾ ਨਹੀਂ ਸੁੱਕਦਾ ਨਹੀਂ, ਇਹ ਬ੍ਰਹਮਾ ਨਾਮ ਜਿਵੇਂ ਤੇਲ ਦੀ ਧਾਰ ਇੱਕ ਰਸ ਹੁੰਦੀ ਨਾ ਟੁੱਟਦੀ ਨਹੀਂ, ਇਸ ਤਰ੍ਹਾਂ ਬ੍ਰਹਮਾ ਨਾਮ ਹੈ, ਲਿਵ ਹਮੇਸ਼ਾ ਜੁੜੀ ਰਹਿੰਦੀ। ਜਿਹਨਾਂ ਨੂੰ ਲਿਵ ਟੁੱਟ ਜਾਂਦੀ ਉਹਨਾਂ ਦੀ ਹਾਲਤ ਕੀ ਹੈ, ਲਿਵ ਟੁੱਟਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਲ ਪਾਇਆ, ਇਹ ਮਾਇਆ ਜਿਸ ਤਰ੍ਹਾਂ ਹਰ ਦਿਸਰਾ ਉਹ ਉਪਜੈ ਭਾਵ ਦੂਜਾ ਲਿਆ, ਦਵੈਸ ਭਾਵ ਚਲਾਉਂਦੀ ਉਹ ਪੈਦਾ ਕਰਦੀ, ਦਵੈਸ ਭਾਵ ਵਿੱਚ ਲਾ ਦਿੰਦੀ ਆਪਣਾ ਉਹ ਚਲਾਈ ਜਾਂਦੀ। ਇਸ ਕਰਕੇ ਭਾਈ ਜਿਹੜਾ ਬ੍ਰਹਮਾਨੰਦ ਜੀਵਨ ਨੂੰ, ਇਹ ਜਿਹੜਾ ਬ੍ਰਹਮ ਦਾ ਆਨੰਦ ਹੈ, ਮਤੀ ਦਾਸ, ਸਤੀ ਦਾਸ, ਵਿਆਹ ਦਾਸ, ਭਾਈ ਸ਼ਵੇਰ ਸਿੰਘ ਸਵਾਲ ਸਿੰਘ, ਥੋੜਾ ਜੁਰਮ ਹੋਇਆ ਬੰਦਾ ਬਹਾਲ ਪਰ ਜੀਵਨ ਮੁਕਤ ਅਵਸਥਾ ਪਾਲੇ ਸੀ, ਅਬ ਹਮ ਜੀਵਨ ਪਦਵੀ ਪਾਏ, ਕੋਈ ਕਲੇਸ਼ ਹੋਇਆ ਆਨੰਦ ਚ ਬੈਠੇ। ਸਿੱਖ ਦੀ ਸਮਾਧੀ ਲੈ ਲਓ, ਆਰਾ ਫਿਰਦਾ ਤਾਂ ਵੀ ਸਮਾਧੀ, ਹੋਰ ਕੋਈ ਲੈ ਗਈ ਤਾਂ ਵੀ ਸਮਾਧੀ, ਜਗੂੜਾ ਨਾਮ ਆਸ ਸੱਤੇ ਸਰੀ ਆਪਣੇ ਤਾਂ ਵੀ ਸਮਾਧੀ, ਉਤਾਂ ਦੇ ਕਾਲਜੇ ਮੂੰਹ ਤੁਨੇ ਜਾ ਰਹੇ ਫੇਰ ਵੀ ਸਮਾਧੀ, ਅੱਖਾਂ ਨੀਟ ਕੇ ਤਾਂ ਬਗਲੇ ਨੂੰ ਬਹੁਤ ਦੁਨੀਆਂ ਮਹਿੰਦੀ, ਪਰ ਇਹੋ ਜਿਹੇ ਸਮਾਧੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੀ ਲਾ ਸਕਦਾ। ਗੱਜ ਕੇ ਬੋਲੋ, ਅਸੀਂ ਤਵੀ ਤੇ ਵੀ ਸਮਾਧੀ ਲਾ ਦਿੰਦੇ ਹਾਂ, ਤੇ ਮਹਾਰਾਜ ਆਪਣੇ ਸਿੱਖਾਂ ਨੂੰ ਵੀ ਰਾਤ ਪਹਿਲਾਂ ਮਹਾਰਾਜ ਨੇ ਆਪ ਕਰਕੇ ਫੇਰ ਸਾਨੂੰ ਪ੍ਰੈਕਟੀਕਲ ਲਗਾ ਲਏ, ਤੇ ਐਂ ਹੁੰਦਾ ਉਹ ਸਮਾਧੀਆਂ ਕਰ। ਇਹ ਪਾਤਸ਼ਾਹ ਇਹ ਗੁਰੂ ਅਰਜਨ ਦੇਵ ਜੀ ਨੇ ਸਭ ਕੁਝ ਸਿਖਾਇਆ ਭਾਈ, ਅੱਜ ਲੈ ਲੋ ਸਾਡੇ ਉੱਤੇ ਕਿਹੋ ਜਿਹੇ ਮਾਰੂ ਹਮਲੇ ਹੋ ਰਹੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਆਨੰਦ ਘਨੇਰੇ ਘਣਾ ਆਨੰਦ ਬਣਿਆ ਰਹਿੰਦਾ, ਜਿਹਨੀ ਸਰਦੀ ਸੌ ਰਾਵਿਆ ਹੁੰਦੀ ਸਾਬੜੀ ਇਹ ਜੀਓ, ਜਿਵੇਂ ਅੰਬ ਦੀ ਸ਼ਾਮ ਬਹੁਤ ਗਾੜੀ ਹੁੰਦੀ ਸੁਗੰਧੀ ਵਾਲੀ ਹੁੰਦੀ ਹੈ, ਅੰਬ ਤੇ ਸਦਾ ਬਾਹਰ ਰਹਿੰਦੀ ਹੈ, ਅੰਬ ਤੇ ਪੱਤ ਝੜ ਨਹੀਂ ਹੁੰਦੀ, ਜੇ ਦੋ ਪੱਤੇ ਝੜਦੇ ਦੋ ਨਵੇਂ ਫੁੱਟ ਪੈਂਦੇ, ਅੰਬ ਦੀ ਛਾਂ ਜਿਵੇਂ ਗਾੜੀ ਛਿੱਦੀ ਨਹੀਂ ਹੁੰਦੀ, ਜਿਹਨਾਂ ਨੂੰ ਆਤਮਾ ਗਿਆਨ ਹੋ ਜਾਂਦਾ ਉਹਨਾਂ ਨੂੰ ਭਾਈ ਘਣਾ ਆਨੰਦ ਪ੍ਰਾਪਤ ਹੁੰਦਾ ਇਸ ਰਸ। ਔਰ ਨਾਮ ਪ੍ਰੀਤਮ ਨਾਮ ਰਿਹਾ ਉਹਦਾ, ਪ੍ਰੀਤਮ ਪਿਆਰੇ ਪਰਮੇਸ਼ਰ ਦਾ ਨਾਮ ਜਿਹੜਾ ਉਹ ਆਪਣੇ ਹੋਰ ਗਲੇ ਦਾ ਹਾਰ ਬਣਾ ਲਿਆ, ਹਰ ਹਰ ਹਾਰ ਕੰਠ ਇਹ ਬਣਿਆ, ਆ ਝੂਠੇ ਹਾਰ ਪਾਉਣ ਦੀ ਲੋੜ ਨਹੀਂ, ਉਹਨੇ ਪਰਮੇਸ਼ਰ ਦੇ ਨਾਮ ਦਾ ਹਾਰ ਬਣਾ ਲਿਆ, ਰਸਨਾ ਨਾਲ ਭਜਨ ਕਰਦੇ ਉਹੇ ਗਲ ਵਿੱਚ ਸੂਖਮ, ਉਹੇ ਹਿਰਦੇ, ਉਹੇ ਪਰਾ ਬਾਣੀ, ਉਹੇ ਬ੍ਰਹਮ ਰੋਮ ਰੋਮ ਦੀ ਅਵਸਥਾ ਵਿੱਚ ਭਾਈ ਬਣ ਜਾਂਦਾ। ਆਪਾਂ ਰੋਟੀ ਖਾਣ ਵੇਲੇ ਥੋੜੇ ਜਿਹਾ ਦੰਦ ਜਵਾਨ ਹਿਲਾਉਂਦੇ ਹਾਂ, ਜਦੋਂ ਰੋਟੀ ਗਲ ਤੋਂ ਥੱਲੇ ਚਲੇ ਗਈ ਉਹ ਤੋਂ ਗਾਹਾਂ ਆਪਾਂ ਕੀਤਾ ਕੁਛ, ਬਸ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਹੈ, ਆਪੀ ਆਟੋਮੈਟਿਕ ਆਪੇ ਸਭ ਕੁਛ ਹੋਈ ਜਾਣਾ, ਫਿਰ ਵਾਹਿਗੁਰੂ ਨੇ ਕਰਨਾ, ਤੁਸੀਂ ਇੰਨਾ ਕੁਦ ਨੂੰ ਕਰਦਾ ਹੋ। ਰੋਟੀ ਖਾਂਦੇ ਸਿਰਫ ਇੰਨਾ ਕਦਮ ਕੀਤਾ ਆਪਾਂ, ਦੰਦ ਨਾਲ ਜਿੱਤੇ ਰੋਟੀ ਨਾਲ ਚੋਲ ਕੇ ਅੰਦਰ ਗੜ ਦਿੱਤੀ, ਹੁਣ ਮੇਲੇ ਚ ਗਈ ਹੈ, ਹੁਣ ਕਿਨ ਬਣਾਇਆ, ਬਾਕੀ ਚੀਜ਼ਾਂ ਕਿਨ, ਜਿੱਥੇ ਜਿੱਥੇ ਪਹੁੰਚਾਇਆ ਕਿਨ ਪਹੁੰਚਾਇਆ, ਐਟੋਮੈਟ ਪਰਮਾਤਮਾ ਹੀ ਕਰ ਰਿਹਾ। ਤੁਸੀਂ ਰਸਨਾ ਨਾਲ ਸਿਰਫ ਵਾਹਿਗੁਰੂ ਵਾਹਿਗੁਰੂ ਜਪੀ ਜਾਓ, ਇਹਨਾਂ ਅੱਖਰਾਂ ਨਾਲ ਜਿੱਥੋਂ ਆਏ ਆ ਤੁਹਾਨੂੰ ਉੱਥੇ ਆਪੇ ਹੀ ਲੈਣਾ, ਬਹੁਤੀਆਂ ਪਖੰਡ ਦੀਆਂ ਯੋਗਤੀਆਂ ਮੋਗਤੀਆਂ ਪੁੱਛਣ ਦੀ ਲੋੜ ਨਹੀਂ ਪੈਣੀ। ਰਸਨਾ ਗੁਣ ਗੋਪਾਲ ਨੇ ਲਗਾਇਣ, ਸਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਰੂਖ ਪਲਾਇਣ, ਇਹ ਰਸਨਾ ਤੋਂ ਅੰਦਰ ਸਰਾਤ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪਲੇ ਨਾ ਕਰੋ, ਨਿੰਦਿਆ ਨਾ ਕਰੋ, ਝੂਠ ਨਾ ਬੋਲੋ, ਕਿਸੇ ਤੇ ਝੂਠੀ ਤੋਂ ਨਾ ਲਾਓ, ਕੌੜਾ ਪਿਤਾ ਨਾ ਬੋਲੋ, ਮਨ ਕਰਕੇ ਮਾੜਾ ਸੰਕਲਪ ਨਾ ਬੋਲੋ, ઈર્ખા ના કરો, નફરત ના કરો, શરીર ના ચોરી ના કરો, જારી ના કરો, ઓર બદમાશી ના કરો. એના દર્શન દર્શન તો રહ્યા તો હોજો બસ. જદું એના ઓગણા તો રહ્યા તો ગયા, થોડે દિન ભજન કરો, દેખો વ્યક્તિ ચડતી કરી ચડતું પર અહીં ઉઠાવી કરી અને સિધાવી જેના ગામ પહેરી જતા ઉના વિશે પે મળ્યો. અને જદું ઓગણ ત્યાગ ત્યાગ કે ગામ દુરાંગે કંડે રાત ના હોણ કે સબર મોકલા જાયગા, બહુત ચેતી મોક જાયગા. એ બરાઈયા છડો, ઓગણ ત્યાગો, એના છડ કે સિમરન કરોંગે સાર સહી. બહુતે જન્મ ધારણ ની લોડ નહીં, બહુતે જન્મ ઇન્યા સાલાં ની લોડ નહીં. એક છિન વિચ તુસી ગામ જા સકદે હૈ, સદગુરુ ની કૃપા દે પાત્ર ભાઈ બન સકદે હો. હજૂર ગરીબ નવાજ કૃપાલતા કરદે હાં, જીઓ પિંડ ધન રાસ પ્રભ તેરી. એ પિંડ શરીર ભી મારા તુસી દિત્તા, જેડી સાડે અંદર ચેતન કલા એ ભી તુહાડી દિત્તી. એ શરીર નું ચલાઉણ વાસ્તે જેડા ધન દિત્તા એ તુહાડી કૃપા. બંદે ભી ચતરાઈ નાલ થોડી માયા, ચતરાઈ નાલ ની જે કહીએ માયા સાડે કોલ હૈ. ਇਹਦੇ ਆਉਂਦਿਆਂ ਜਾਂਦਿਆਂ ਪਤਾ ਹੀ ਨਹੀਂ ਲੱਗਦਾ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਦਰਮਨਾ ਹੋਈ ਭਾਈ. ਸਤਿਗੁਰ ਸੱਚੇ ਪਾਤਸ਼ਾਹ ਅਸੀਂ ਪੜ੍ਹਦੇ ਹੁੰਦੇ ਸੀ ਸੰਤਾਂ ਕੋਲ. ਉਸ ਪਿੰਡ ਵਿੱਚ ਇੱਕ ਸਿੰਘ ਹੁੰਦਾ ਸੀ, ਉਹਦਾ ਨਾਂ ਸੀ ਨਛੱਤਰ ਸਿੰਘ. ਉਹ ਬੁੜਿਆਂ ਦੀ ਕੋਈ ਮਾਇਆ ਹੋਣੀ ਹੈ, ਜੇਬ ਦੇ ਵਿੱਚ ਭਾਈ ਚਾਂਦੀ ਦੇ ਪੈਰ ਪਾਲਾਂ ਨੇ ਆ ਕੇ ਖੜ ਜਾਣਾ ਜਿੱਥੇ ਆਮ ਪੜਿਆ ਪੈਂਦੀ, ਐਵ ਜੇਬਾਂ 'ਚ ਹੱਥ ਪਾ ਕੇ ਖੜਕਾਈ ਜਾਣੇ. ਦੱਸਣਾ ਵੀ ਸਾਡੇ ਕੋਲ ਰੁਪਈਏ ਬਹੁਤ ਹੈ, ਇੱਕ ਵਾਰੀ ਸਾਡੇ ਕੋਲ ਆ ਗਿਆ. ਕਹਿੰਦਾ ਮਹਾਰਾਜ ਸਾਡੇ ਬੁੜਿਆਂ ਨੇ ਸੁਣਿਆ ਇਹ ਘੜਿਆਂ ਚ ਪਾ ਕੇ ਮਾਇਆ ਦੱਬੀ ਹੋਈ ਹੈ, ਅਰਸ਼ ਪੱਕੇ ਲੱਗੇ, ਤੁਸੀਂ ਦੱਸ ਦਿਓ ਇੱਕ ਘੜਾ ਤੁਹਾਨੂੰ ਵੀ ਦੇ ਦਿਆਂਗੇ. ਗਾਈ ਕੇ ਬੋਲੋ ਨਾਲ ਸਾਨੂੰ ਵੀ ਭਾਈ ਵੱਲ ਬਣਾ ਲਿਆ. ਉਹ ਮੈਂ ਜਾ ਕਿਹੜੇ ਭੁਲੇਖੇ ਚ ਪਿਆ, ਇਹ ਧਰਤੀ ਮਾਤਾ ਜਿਹੜਾ ਇਸ ਮਿਹਨਤ ਕਰਦਾ ਸੋਨਾ ਉਗਲ ਕੇ ਦਿੰਦੀ ਹੈ, ਮਿਹਨਤ ਕਰਿਆ ਕਰੋ ਕਿਰਤ ਕਰਿਆ. ਉਹ ਯਕੀਨ ਨਾ ਆਇਆ, ਉਹ ਜੀ ਫਰਸ਼ ਫੁੱਟ ਦੇ ਰਹੇ, ਪਾਣੀ ਆਂਡੇ ਤੇ ਚਲੇ ਗਏ, ਕੋਈ ਘੜਾ ਘੁੜਾ ਨਾ ਮਿਲਿਆ. ਇਹ ਸਾਧ ਸੰਗਤ ਜੀ ਕਿਸੇ ਨੇ ਕਹਿਤਾ ਵੀ ਸੱਪ ਬੈਠਾ ਆ, ਉਹ ਨੇੜੇ ਨਹੀਂ ਆਉਣ ਦਿੰਦਾ. ਫਿਰ ਦੂਏ ਦਿਨ ਆ ਗਿਆ, ਮਹਾਰਾਜ ਮਾਇਆ ਦੀ ਤਾਂ ਕੋਈ ਆਸ ਹੋ ਗਈ, ਅੰਜਲ ਨੂੰ ਤੁਸੀਂ ਕਾਬੂ ਕਰ ਲਓ. ਮੈਂ ਕਿਹਾ ਮਾਇਆ ਲੱਜੇ ਲੱਜੇ ਬੁੜਿਆਂ ਦੇ ਚੁਬਾਰੇ ਢਾ ਕੇ ਨਿਆਣੇ ਨਾ ਮਾਰ ਲਿਓ ਸਾਰੇ, ਕਹਿੰਦੇ ਬੋਲੋ ਇਹੋ ਜਿਹਾ ਨਾ ਕਰ ਲਿਓ ਕਿਤੇ. ਕਈ ਇਸ ਭੁਲੇਖੇ ਚ ਬਾਈ ਬਹੁਤ ਹੁੰਦੇ. ਗੁਰੂ ਦੇ ਭਰੋਸਾ ਦਰਿਆ ਕਰੋ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ. ਜਦੋਂ ਪਰਮਾਤਮਾ ਦੀ ਓਟ ਲੈ ਕੇ ਤੁਰੋਗੇ ਆਪੇ ਹੀ ਬਦਕ ਆਵੇਣਗੇ. ਨਸ਼ੇ ਛੱਡੋ, ਪਰਾਈਆਂ ਛੱਡੋ, ਸਤਿਗੁਰੂ ਆਪੇ ਹੀ ਕਿਰਪਾ ਕਰਨਗੇ ਭਾਈ. ਜੀਓ ਪਿੰਡ ਧਨ ਰਾਸ ਪ੍ਰਭ ਤੇਰੀ, ਤੂੰ ਸਮਰੱਥ ਸੁਆਮੀ ਮੇਰਾ, ਆਪ ਸਮਰੱਥ ਹੋ ਸਾਡੇ ਸੁਆਮੀ ਨਾਥ ਮਾਲਕ ਹੋ. ਦਾਸ ਆਪਣੇ ਕੋ ਰੱਖਣ ਹਾਰਾ, ਉਹ ਆਪਣੇ ਦਾਸਾਂ ਦੀ ਰੱਖਿਆ ਕਰਨ ਲਈ ਆਪ ਸਮਰੱਥ ਹੈ. ਨਾਨਕ ਦਾਸ ਸਦਾ ਹੈ ਚੇਰਾ. ਪੰਜਵੇਂ ਪਾਤਸ਼ਾਹ ਕਹਿੰਦੇ ਹੇ ਗੁਰੂ ਨਾਨਕ ਜੀ ਮਹਾਰਾਜ, ਅਸੀਂ ਤੁਹਾਡੇ ਦਾਸ ਹਾਂ, ਤੁਸੀਂ ਸਾਡੇ ਗੁਰੂ ਹਾਂ, ਅਸੀਂ ਤੁਹਾਡੇ ਚੇਲੇ ਹਾਂ. ਹੁਣ ਭੱਟ ਸਾਰੇ ਭਾਈ ਘੁੰਮ ਕੇ ਆਏ ਹੈ, ਕਹਿੰਦੇ ਰਹੋ ਸੰਤਾਂ ਢੋਲ, ਸਾਧ ਬਹੁਤ ਤੇਰੇ ਰਿਸ਼ਤੇ, ਸੰਨਿਆਸੀ ਤਪਸੀ ਹੈ, ਮੁੱਖੋਂ ਇਹ ਪੰਡਿਤ ਮਿੱਠੇ, ਏਕ ਵਰਸੋਂ ਫਿਰਿਓ, ਇਹਨੇ ਨੂੰ ਪਰਚਾ ਲਾਇਓ, ਕਹਿਦਿਆ ਕਹਿਤੀ ਰਹਿਰ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਿਆ ਲੱਗੇ, ਤਿੰਨ ਕੇ ਗੁਣੋ ਕਿਆ ਕਹੋ, ਗੁਰ ਦਹੀ ਮਲਾਏ ਪਿੱਛਾ ਜੇ ਤੂੰ ਰੱਖਦਾ. ਫਿਰ ਸਾਲ ਕਿਉਂ ਲਿਖਿਆ, ਪੱਚੀ ਕੋ ਰੋਜ਼ ਤੁਰਿਆ ਜਾਏ ਨਾ, ਸਾਲ ਤੀਰ ਗਿਆ ਇੱਕ ਸਾਲ ਚ ਪੂਰੇ ਹੋ ਜਾਂਦੇ. ਪੱਚੀ ਕੋ ਪੈਦਲ ਤੁਰਿਆ ਜਾਏ ਨਾ, ਸਾਠ ਤੀਰਥ ਹੈ ਹਿੰਦੁਸਤ, ਉਹ ਸਾਠ ਤੀਰਥ ਇੱਕ ਸਾਲ ਤੇ ਕਵਰ ਹੁੰਦੇ. ਇਸ ਤਰ੍ਹਾਂ ਇੱਕ ਸਾਲ ਉਹ ਤੀਰਥ ਯਾਤਰਾ ਚ ਘੁੰਮ ਮੇਰਾ ਕਾਮ ਵਰਤ ਲਿਖਿਆ. ਤਪੱਸੀ ਵੀ ਦੇਖੇ, ਬਹੁਤ ਰਾਮ ਦੇ ਦੇਖੇ, ਸਾਧੂ ਫਕੀਰ, ਕਿਹਨੇ ਸਾਡਾ ਵਾਹਿਗੁਰੂ ਦੇ ਪ੍ਰੇਮ ਦਾ ਪਰਚਾ ਲਗਾਇਆ. ਹੁਣ ਮਹਾਰਾਜ ਤੁਹਾਡੇ ਚਰਨਾਂ ਜਾਏ, ਭਿੱਖਾ ਭੱਟ ਸੁਲਤਾਨਪੁਰ ਦਾ ਹੋਇਆ, ਇਹ ਬ੍ਰਹਮੇ ਦਾ ਅਵਤਾਰ ਸੀ ਭਾਈ. ਉਹ ਕਹਿੰਦਾ ਹਲੇ ਉਹ ਭੱਟਾਂ ਦਾ ਘਰ ਹੈਗੇ, ਆਪਣੇ ਪ੍ਰੇਮੀ ਆ ਉਹ, ਉਹਨਾਂ ਦਾ ਬੁੜਾ ਹੋਇਆ ਪਿੱਛਾ, ਕਿਉਂਕਿ ਇੱਕ ਬੇਸ ਦੇ ਚਾਰ ਚਾਰ ਰਿਸ਼ੀ ਹੈ, ਚਾਰ ਚੌਕੇ ਸੋਲਾਂ ਤੇ 17 ਹੈਗਾ ਬ੍ਰਹਮਾ. ਇਹ ਮਹਾਰਾਜ ਗਏ ਤੇ ਬੈਠੇ ਰਹੇ ਵਿਦਿਆ ਦੇ ਅੰਦਾਜ਼, ਸਰਾਪ ਹੋ ਗਿਆ ਜਾਂ ਕਲਯੁਗ ਭਟਕਦੇ ਫਿਰੋਂਗੇ. ਕਹਿੰਦੇ ਮਹਾਰਾਜ ਸ਼ਰਾਪ ਤਾਂ ਹੋ ਗਿਆ, ਬਖਸ਼ੋ। ਕਹਿੰਦੇ ਗੁਰੂ ਨਾਨਕ ਦੀ ਗੱਦੀ ਦੇ ਜਦੋਂ ਚੌਥੇ ਸਰੂਪ ਗੁਰੂ ਰਾਮਦਾਸ ਹੋਣਗੇ ਉਹ ਬਖਸ਼ਿਸ਼ ਕਰਨ। ਉਹ ਭੱਟ ਸਾਰੇ ਹਿੰਦੁਸਤਾਨ ਚ ਘੁੰਮਦੇ ਰਹੇ, ਉਹ ਤਾਂ ਗੁਰੂ ਨਾਨਕ ਦੇ ਘਰੋਂ ਗਿਆਨ ਲੈਂਦੇ ਇਹ ਅਸੀਂ ਗੁਰੂ ਨਾਨਕ ਨੂੰ ਕਦੀ ਕਿਸੇ ਦਾ ਚਿਹਰਾ ਬਣਾ ਕੇ ਨਹੀਂ ਕਹੀ ਕਿਸਾ ਲੋਕਾਂ ਦੀ ਮੱਤ। ਤੇ ਮਹਾਰਾਜ ਕਹਿੰਦੇ ਗਿਆਨ ਧਿਆਨ ਕਿਸ਼ਕਰਮ ਨਾ ਜਾਣਾ ਸਾਧਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਗੁਰੂ ਨਾਨਕ ਪੁਰਸ਼ੋਤਮਨ ਪਰਮ ਪਰਾਵਰ ਨਾਥ ਜੋਗਲ ਚਰਨਾ ਬੰਦਨਾ ਘਰ 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 ਪਰ ਮਾਤ ਗੁਰੂ ਨਾਨਕ ਸੁਖ ਸਿੰਘ ਕੋ ਆਪ ਜੋਤ ਪ੍ਰਣਾਮ ਜਿਸ ਕਰਨਾ ਦੇ ਵੱਡ ਵੀ ਪਾਵੈ ਗਤ ਬੇਸ਼ਰਾਮ। ਜਿਨ੍ਹਾਂ ਲੋਕਾਂ ਨੂੰ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਮਝਣਾ ਚਾਹੀਦਾ, ਪਰ ਜਦੋਂ ਸਾਧ ਸੰਗਤ ਜੀ ਬਾਬਾ ਜਵਾਲਾ ਨੇ ਕਹਿੰਦੇ ਕਈਆਂ ਦੀ ਵਿਦਿਆ ਤਾਂ ਪਾਈ ਗਿੱਟਿਆਂ ਚ ਉਤਰ ਜਾਂਦੀ, ਕਈਆਂ ਦੇ ਗੋਡਿਆਂ ਚ ਬਹਿ ਜਾਂਦੀ ਤੇ ਕਈਆਂ ਦੇ ਸਾਧ ਸੰਗਤ ਜੀ ਦਿਮਾਗ ਦੇ ਉੱਪਰ ਨੂੰ ਚੜ ਜਾਂਦੀ, ਪਾਗਲ ਹੋ ਜਾਂਦੇ। ਇਹ ਵਿਰਲੇ ਆ ਜਿਨ੍ਹਾਂ ਦੇ ਹਿਰਦੇ ਚ ਵੱਸ ਗਈ, ਇਹਨਾਂ ਦੀ ਵਿਦਿਆ ਉੱਪਰਲੇ ਪਾਸੇ ਨੂੰ ਜਾ ਰਹੀ ਭਾਈ ਗਲੀ ਕਬਰੋ। ਹਰ ਲੋਕ ਅਰਥ ਜਾਣਦੇ ਆ, ਹੋਰ ਪੱਲੇ ਕੁਛ ਨੀ ਆ। ਸੋ ਸਾਧ ਸੰਗਤ ਜੀ ਇੱਕ ਵਿਦਿਆ ਹੁੰਦੀ ਮਗਜ ਖਾਣੀ, ਐਵੇਂ ਮਗਜ ਫੁੜਫੜੀ ਪਾਠ ਕਰੀ ਜਾਣਾ ਗੱਲ ਕੋਈ ਬਣਾ। ਇੱਕ ਹੁੰਦੀ ਹੈ ਭਾਈ ਬੋਝ ਸਿਖਾਣੀ, ਵਿਦਿਆ ਪੜ੍ਹ ਲਈ ਪੈਰੇ ਕਮਾਰਾ ਆਪਣਾ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਬੋਝ ਸਿਖਾਣੀ। ਇੱਕ ਹੱਡ ਚੁੰਡਣੀ ਹੈ, ਇਵੇਂ ਕੁੱਤਾ ਹੱਡੀ ਚੁਣਦਾ ਲਾਹਦਾ ਤਾਂ ਕੋਈ ਹੈ ਨੀ, ਦੰਦ ਘਸਾਈ ਕਰੀ ਜਾਂਦਾ। ਇਹ ਜਿਹੜੇ ਲੋਕ ਹੈ ਸਿਰਫ ਦੰਦ ਘਸਾਈ ਵਾਲੇ ਹੈ। ਗਲੀਕੇ ਬੋਲੋ ਇੱਕ ਸੱਪ ਹੁੰਦਾ ਭਾਈ, ਉਹਦੇ ਕੋਲ ਮਣੀ ਹੁੰਦੀ ਹੈ, ਉਹ ਕੀ ਕਰਦਾ ਹਨੇਰੀ ਰਾਤ ਤੇ ਆ ਜਾਂਦਾ, ਮੱਛਰ ਆ ਜਾਂਦਾ, ਚਿੜੀਆਂ ਆ ਜਾਣੀਆਂ, ਕਿਰਲੀਆਂ ਆ ਜਾਣੀਆਂ, ਡੱਡੀਆਂ ਆ ਜਾਣੀਆਂ, ਉਹਨਾਂ ਨੂੰ ਖਾ ਕੇ ਢਿੱਡ ਭਰਦਾ। ਉਹ ਮਣੀ ਦੇ ਪ੍ਰਕਾਸ਼ ਤੋਂ ਆਹ ਲਾਭ ਲੈਂਦਾ। ਇੱਕ ਸੱਪ ਹੁੰਦਾ ਭਾਈ, ਉਹ ਖੋਜ ਬਹੁਤ ਨਾਲ ਮਣੀ ਮਿਲੀ ਹੈ, ਉਸਦੇ ਪ੍ਰਸੇਟੇ ਮਾਰਦਾ ਰੇਤੇ ਚ ਗੁਆ ਲੈਂਦਾ, ਗੁਆ ਕੇ ਫਿਰ ਰੋਂਦਾ ਉਹਦੇ ਵਿਯੋਗ ਚ ਮਰ ਜਾਂਦਾ ਵੀ ਮਣੀ ਭਰ। ਇੱਕ ਹੁੰਦਾ ਚੰਦ ਦੀ ਚਾਨਣੀ ਚਲਾ ਦਿੰਦਾ, ਚੰਦ ਦੀ ਚਾਨਣੀ ਨਾਲ ਉਸ ਤੋਂ ਅੰਮ੍ਰਿਤ ਝੜਦਾ, ਉਹ ਚੱਕ ਕੇ ਆਪਣੀ ਜਹਿਰ ਸ਼ਾਂਤ ਕਰਦਾ। ਉਹ ਇਸ ਤਰ੍ਹਾਂ ਵਿਦਿਆ ਸੋਮਵਾਰ ਸਤ ਅੰਮ੍ਰਿਤ ਝੜਾ ਚਾਰਕ ਬੇਗ ਸਗਲ ਲਿਖ ਹਰ ਹੈ। ਵਿਦਿਆ ਪੜ੍ਹਨਾ ਮਾਤਰ ਹੈ ਕਿ ਵਿਦਿਆ ਪੜ੍ਹ ਕੇ ਪੰਜਾਂ ਪਕਾਰਾਂ ਦੀ ਜਹਿਰ ਨੂੰ ਨਾਸ ਕਰਕੇ ਅੰਮ੍ਰਿਤ ਨੂੰ ਪਾਨ ਕਰਨ। ਪਰ ਇਹ ਲੋਕ ਸਾਰੀ ਜਹਿਰ ਨਾਲ ਭਰੇ ਹੈ, ਉਹ ਜਹਿਰ ਦੇ ਡੰਗ ਚਲਾਈ ਜਾਂਦੇ ਹੈ। ਇਹਨਾਂ ਦੇ ਡੰਗਾਂ ਨੇ ਅੱਜ ਤੇ ਸਿਰ ਕੌਮ ਦਾ ਵਿਗਾੜਿਆ ਕੁਝ ਨਹੀਂ, ਗਾਹਾਂ ਵਿਗਾੜ ਨਹੀਂ ਸਕਣਗੇ। ਸਿਰਫ ਸਾਧ ਸੰਗਤ ਜੀ ਆਪਣੀ ਮੱਤ ਦਿਖਾਉਂਦੇ ਤੇ ਅਸੀਂ ਕਿੰਨੀ ਕੁ ਹੋਸ਼ੀ ਮੱਤ ਦੇ ਮਾਲਕ। ਮੱਤ ਥੋੜੀ ਸੇਵ ਗੁਆਈ ਹੈ, ਪੈਸੇ ਭਾਈ ਹਾਲਤ ਹੈ। ਮਹਾਰਾਜ ਕਹਿੰਦੇ ਪੈਸੇ ਜਿਹੜੇ ਲੋਕ ਹਨ ਸਾਧ ਸੰਗਤ ਜੀ ਕੇ ਇਹ ਮੂਰਖ ਹਨ, ਪੜਿਆ ਮੂਰਖ ਆਖਿਆ ਜਿਸ ਲੱਭ ਲੋਭ ਅਹੰਕਾਰ ਹਨ। ਕੁਝ ਏਜੰਸੀਆਂ ਇਹਨਾਂ ਨੂੰ ਪੈਸੇ ਦੇ ਦਿੰਦੀਆਂ, ਇਹਨਾਂ ਨੇ ਜੋ ਹਜ਼ਮ ਵੀ ਕਰਨੇ ਹੁੰਦੇ ਹੈ, ਇਹੋ ਜਿਹਾ ਸੋਚਾ ਛੱਡ ਛੱਡਦੇ। ਪੈਸੇ ਹਜ਼ਮ ਤੇ ਕਰਨੇ ਹੋਏ ਨਾ, ਉਹ ਸਿੱਖ ਧਰਮ ਨੂੰ ਢਾਲ ਲਾਉਣ ਵਾਸਤੇ ਇਹ ਜਿਹਾ ਕੰਮ ਕਰਦੇ ਤੇ ਨਿਸ਼ਾਦ ਕਰ ਦਈਏ ਗੁਰੂ ਨਾਨਕ ਤੋਂ ਹੈ। ਪਰ ਇਹਨਾਂ ਦੇ ਇਹੋ ਜਿਹਾ ਵਿਦਵਾਨ ਨੂੰ ਮਹਾਰਾਜ ਨੇ ਸਰੂਪਾ ਵੀ ਦਿੱਤਾ ਰਾਵਣ ਨੂੰ, ਮੂਰਖ ਰਾਵਣ ਕਿਆ ਲੈ ਗਿਆ। ਇਹਨਾਂ ਦੀ ਕੈਟਾਗਰੀ ਇਹ ਹੈ, ਥੋੜੀ ਜਿਹੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਰਦਾਰ ਦਲਜੀਤ ਸਿੰਘ ਸ਼ੇਰਗਿੱਲ ਸਾਹਿਬ ਤੇ ਮੰਡ ਸਾਹਿਬ ਕਾਰੀ ਭਾਈ ਪ੍ਰਬੰਧਕ ਕਮੇਟੀ ਔਰ ਸਾਰੇ ਗ੍ਰੰਥੀ ਰਾਗੀ ਸਿੰਘ ਸਾਰੇ ਸੇਵਾਦਾਰ ਸਮੂਹ ਸੰਗਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਿਨ ਤੇ ਚਾਰ ਸਨ ਭਾਈ ਤੁਹਾਡੇ ਤੇ ਰਜਿਸਟਰ ਵਾਲੀ ਸੰਗਤ ਉਹਨੀ ਤੁਹਾਡੇ ਨਾਲ ਤਾਲਮੇਲ ਬਣਾ ਕੇ ਇੱਕ ਦਿਨ ਤੁਹਾਡੇ ਤੋਂ ਮੰਗਵਾ ਲੈ ਲਿਆ ਕਿ ਸਾਡੇ ਵੀ ਸੰਗਤ ਗੁਰਬਾਣੀ ਦੇ ਵਿਚਾਰ ਸਰਵਣ ਕਰ ਸਕਣ। ਸੋ ਸ਼ੁੱਕਰਵਾਰ ਭਾਈ ਦੂਸਰੇ ਗੁਰਦੁਆਰੇ ਚ ਸੋ ਦਿਨ ਦਿਨ ਆਪ ਜੀ ਦੀ ਸੇਵਾ ਚ ਹਾਜ਼ਰੀ ਭਰ ਸਕੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ, ਇਹ ਬਾਣੀ ਦੇ ਵਿਚਾਰ ਰਾਸਤੇ ਵੀ ਤੁਹਾਡੇ ਵੀ ਹਿਰਦੇ ਚ ਨਿਵਾਸ ਕਰਨ। ਅਸੀਂ ਗੁਰਮਤ ਨਾਲ ਜੁੜੀਏ, ਗੁਰੂ ਦੇ ਸਿਧਾਂਤ ਨਾਲ ਜੁੜੀਏ ਔਰ ਗੁਰੂ ਕੀ ਮਰਜ਼ਾਦਾ ਕਿਰਪਾ ਹੋਈਏ। ਤੜਕੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪਾਣੀ ਨਾਮ ਅਭਿਆਸ ਕਰਨਾ, ਗੁਰੂ ਦੇ ਸਿਧਾਂਤਾਂ ਦੇ ਪਹਿਰਾ ਲੈਣਾ, ਦੋਨੋਂ ਵੇਲੇ ਮਹਾਰਾਜ ਦੇ ਦਰਸ਼ਨ ਕਰਨੇ, ਕਥਾ ਕੀਰਤਨ ਸੁਣਨਾ, ਆਪਣੀ ਕਿਰਦਾਰ ਦੱਸਣਾ, ਇਸ ਦਾ ਗੁਰੂ ਕੀ ਗੁਰ ਪਾਉਣਾ, ਅਤੇ 24 ਘੰਟੇ ਨੂੰ 2.5 ਘੰਟੇ ਸਿਮਰਨ ਕਰਨਾ। ਇਹ ਭਾਈ ਕੱਲ ਮੈਂ ਰਾਮ ਨਾਮ ਅਨੁਸਾਰ ਇਹ ਸਾਰ ਵਸਤੂ ਹੈ ਸੋਧਕ ਸੋਧਕ ਤੱਕ ਵਿਚਾਰਾ ਬਿਨਾਂ ਭਜਨ ਨਹੀਂ ਛੁਟਕਾਰਾ। ਬਾਰੰਬਾਰ ਕਰ ਜਪੀਐ ਸ੍ਰੀ ਅੰਮ੍ਰਿਤ ਦੇ ਮਨ ਤਨ ਤਰਪੀਐ। ਇਸ ਕਰਕੇ ਮਨਮੁੱਖਾਂ ਦੀਆਂ ਗੱਲਾਂ ਵੀ ਸੁਣੀਆਂ ਸਤਿਗੁਰੂ ਤੇ ਦ੍ਰਿੜ ਵਿਸ਼ਵਾਸ ਭਰੋਸਾ ਰੱਖ ਕੇ ਖੰਡੇ ਵਾਲਾ ਅੰਮ੍ਰਿਤ ਛਕਣਾ। ਬਾਣੀ ਪਾਣੀ ਜਿਹੜਾ ਸਹਿਜਧਾਰੀ ਹੈ ਉਹ ਵੀ ਗੁਰੂ ਦੇ ਅਸੂਲਾਂ ਦੇ ਵਰਤੇ ਸਮੇਂ ਨਾਲ ਸਤਿਗੁਰੂ ਜੀ ਉੱਤੇ ਵੀ ਕਿਰਪਾ ਕਰਨਗੇ। ਕਿੰਨੀਆਂ ਬੇਨਤੀਆਂ ਕਰਦੇ ਹੋਏ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਸਾਡਾ 400 ਸਾਲਾ ਭਰੇ ਤਾਂ ਹੀ ਸਫਲ ਹੋਏਗਾ। ਜੇ ਅਸੀਂ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਤਹਿ ਸੇਵਕ ਜਨ ਮਨ ਹੈ ਪ੍ਰਤਾਪ ਗੁਰੂ ਸਾਰੇ ਦੇ ਸਿਧਾਂਤ ਨੂੰ ਗ੍ਰਹਿਣ ਕਰਾਂਗੇ। ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਭਾਈ ਸਮਾਂ ਮਿਲੇ ਸੁਲਤਾਨਪੁਰ ਲੋਧੀ ਧੰਨੀ ਸ੍ਰੀ ਗੁਰੂ ਨਾਨਕ ਦੇਵ ਜੀ 15 ਸਾਲ ਆਪਣੀ ਭੈਣ ਕੋਲ ਰਹੇ ਜਿੱਥੇ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ ਉੱਥੇ ਵੀ ਯਾਤਰਾ ਜ਼ਰੂਰ ਕਰਿਆ ਕਰੋ। ਸਤਿਗੁਰੂ ਜੀ ਦੀਆਂ ਖੁਸ਼ੀਆਂ ਲਿਆ ਕਰੋ। ਔਰ 400 ਸਾਲਾ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਚਾਰ ਨਗਰ ਕੀਰਤਨ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਬਾਰਠ ਸਾਹਿਬ ਬਾਬਾ ਸ੍ਰੀ ਚੰਦ ਦੇ ਸਥਾਨ ਤੋਂ ਔਰ ਸੁਲਤਾਨਪੁਰ ਲੋਧੀ ਗੁਰਦੁਆਰਾ ਦੇਵ ਸਾਹਿਬ ਤੋਂ ਅਤੇ ਧਰਤੀ ਨਗਰ ਸ਼੍ਰੋਮਣੀ ਕਮੇਟੀ ਨੇ ਵੰਡੇ ਕਾਰਸੇ ਵਾਲੇ ਬਾਬਿਆਂ ਬਾਕੀ ਸੰਗਤਾਂ ਦੇ ਬੇਨਤ ਨਗਰ ਨਗਰ ਕੀਰਤਨ ਬਹੁਤ ਹੈ। ਉਹ ਅਰਦਾਸ ਨੇ ਵੀ 31 ਨੂੰ ਸੁਲਤਾਨਪੁਰ ਲੋਧੀ ਤੋਂ ਜੋ ਨਗਰ ਕੀਰਤਨ ਆਰੰਭ ਹੋ ਕੇ ਦਰਬਾਰ ਸਾਹਿਬ ਪਹੁੰਚਣਾ ਹਾਜ਼ਰੀ ਭਰਨੀ ਹੈ ਤੇ 29 ਤੋਂ ਆਪ ਜੀ ਤੋਂ ਛੁੱਟੀਆਂ ਲੈਣੀਆਂ ਤੇ ਇੱਥੇ ਵੀ ਭਾਈ ਸਹਿਲੀ ਈਸਵੀ ਵਾਲਿਆਂ ਨੇ ਉਦਮ ਕੀਤਾ ਇਹ ਸਮਾਗਮ ਨੂੰ ਮਨਾਇਆ। ਸੰਤ ਸਮਾਗਮ ਹੋਏ ਹੈ ਬਾਕੀ ਗੁਰੂ ਘਰ ਵੀ ਸਾਰੇ ਪ੍ਰਦੇਸ਼ਾਂ ਦੇਸ਼ ਵੀ ਹੋ ਰਿਹਾ ਗੱਜ ਵੱਜ ਕੇ। ਜੇ ਇੱਥੋਂ ਭਾਈ ਸਾਰੇ ਜਾ ਨਹੀਂ ਸਕਦੇ ਜਿਹੜੇ ਜਾ ਸਕਣ ਬੜੇ ਭਾਗੀ ਹੈ ਇੱਥੋਂ ਗੁਰਨਾਮ ਦਾ ਧਿਆਨ ਕਰਕੇ 5ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਮਨਾਉਂਗੇ ਤੁਹਾਡੀ ਹਾਜ਼ਰੀ ਲਾਉਗੀ। ਕੋਈ ਨਹੀਂ ਬੇਨਤੀ ਭਾਈ ਪ੍ਰਵਾਨ ਕਰਨੀ ਵੱਧ ਤੋਂ ਵੱਧ ਨੇਤਰੇਮੀ ਬਣੋ ਗੁਰੂ ਘਰ ਦੇ ਸ਼ਰਧਾਲੂ ਆਪ ਵੀ ਬਣੋ ਆਪਣੇ ਪਰਿਵਾਰ ਮਿੱਤਰਾਂ ਸੱਜਣਾਂ ਨੂੰ ਵੀ ਬਣਾਓ। ਇਸ ਤਰ੍ਹਾਂ ਇਕੱਲੇ ਇਕੱਲੇ ਧਰਮ ਪ੍ਰਚਾਰਕ ਬਣੋਗੇ ਰੱਬੇ ਸਿੱਖੀ ਵਧੇਗੀ।
ਵਾਹਿਗੁਰੂ ਜੀ ਕਾ
ਨਿਰਮਲ ਰਾਗ ਦੀਆ ਸੰਤਨ ਕਾ ਸਦਕਾ ਸਤਿਗੁਰ ਧਾਤ ਦੀਆ ਪਾਪੀ ਫਰਦਾ ਪਰਮ ਪਵਿੱਤਰ ਸਾਧ ਸੰਗਤ ਜੀਓ ਸੋ ਸ੍ਰੀ ਗੁਰੂ ਸਾਹਿਬ ਮੰਡ ਸਾਹਿਬ ਸਾਰੀ ਪ੍ਰਬੰਧਕ ਕਮੇਟੀ ਇਹਨਾਂ ਨੇ ਭਜਨਾਂ ਦੀ ਬੜੀ ਭਾਈ ਪਾਲਣਾ ਕੀਤੀ ਹੈ ਤੇ ਗੁਰੂ ਘਰ ਦੀ ਸੇਵਾ ਬੜੀ ਡੱਟ ਕੇ ਪਿੱਛੇ ਵੀ ਹੁਣ ਵੀ ਕਰਦੇ ਹੈ। ਸਾਰੀਆਂ ਸੰਤਾਂ ਭਾਈ ਗੱਲ ਮਿਲਕੇ ਚਲੋ ਚੜ੍ਹਦੀ ਕਲਾ ਹੋਵੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਸੋਭਾ ਭਾਈ ਬਖਸ਼ਿਸ਼ ਹੈ ਤੇ ਆਪ ਸਾਰਿਆਂ ਨੇ ਸਨਮਾਨ ਬਖਸ਼ਿਸ਼ ਕੀਤਾ ਸਤਿਗੁਰੂ ਜੀ ਕਿਰਪਾਲਤਾ ਕਰਨ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਰੀ ਸੰਗਤ ਨੇ ਭਾਈ ਸਜੇ ਰਹਿਣਾ ਅਰਦਾਸ ਨੂੰ ਥੋੜਾ ਪ੍ਰੇਮੀਆਂ ਵੱਲੋਂ ਭਜਾ ਗਿਆ ਵੀ ਉਸ ਕਰਕੇ ਜਾ ਰਹੇ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।